ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਵਾਏਮਾਨ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਜੀਵਨ ਸਫਲ ਕਰਦੇ। ਘੱਟ ਮਣੇ ਸੁਖਮਣੀ ਸਾਹਿਬ ਬਾਣੀ ਜੋ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਅੱਜ ਆਪਾਂ ਤੀਸਰੀ ਅਸ਼ਟਪਦੀ ਦਾ ਅਖੀਰਲਾ ਅੱਧਾ ਹਿੱਸਾ ਸਮਝਣ ਦਾ ਯਤਨ ਕਰਾਂਗੇ। ਵਿਸ਼ੇਸ਼ ਤੌਰ ਤੇ ਇਹਨਾਂ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੀ ਐਸੀ ਸ਼ਖਸੀਅਤ ਜਿਨੇ ਰੱਬ ਨਾਲ ਪਿਆਰ ਕਰਕੇ ਆਪਣੇ ਆਪ ਨੂੰ ਉਹਦੇ ਵਿੱਚ ਅਭੇਦ ਕੀਤਾ, ਇੱਕਮਿੱਕ ਹੋ ਗਿਆ, ਪਾਣੀ ਵਿੱਚ ਪਾਣੀ ਮਿਲਿਆ, ਜਿਸ ਨੂੰ ਗੁਰਬਾਣੀ ਵਿੱਚ ਗੁਰਮੁਖ ਗੁਰਸਿੱਖ ਸਾਧੂ ਬ੍ਰਹਮ ਗਿਆਨੀ ਸੰਤ ਹਰੀਜਨ ਕਈ ਪ੍ਰਕਾਰ ਦੇ ਨਾਮ ਨਾਲ ਸੰਬੋਧਿਤ ਕੀਤਾ ਹੈ। ਉਹਨਾਂ ਦੀ ਸਮਰੱਥਾ ਤੇ ਵਡਿਆਈ ਅੱਜ ਦੇ ਸ਼ਬਦਾਂ ਵਿੱਚ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਕਹਿੰਦੇ ਜੇ ਕੋਈ ਐਸੇ ਸਾਧੂਆਂ ਕੋਲ ਆਪਣੇ ਮਨ ਵਿੱਚ ਭਾਵਨਾ ਪਿਆਰ ਮਨ ਸਾਬਤ ਲੈ ਕੇ ਚਲਾ ਜਾਏ ਤੇ ਉਹਨਾਂ ਸਾਧੂਆਂ ਕੋਲੋਂ ਮਨੁੱਖ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਚਾਰ ਪਦਾਰਥ ਜੀਵਨ ਦੀ ਜ਼ਰੂਰਤ ਹਨ। ਭਾਵੇਂ ਕਿ ਗੁਰਬਾਣੀ ਅੰਦਰ ਪਰਮਾਤਮਾ ਦੇ ਪਿਆਰਿਆਂ ਕੋਲ ਸਰਬ ਪ੍ਰਕਾਰ ਦੇ ਪਦਾਰਥ ਹੋਣ ਦੀ ਗੱਲ ਕੀਤੀ ਹੈ, ਕੇਵਲ ਚਾਰ ਨਹੀਂ, ਕਿਉਂਕਿ ਜਿਉਂ ਜਿਉਂ ਮਨੁੱਖ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ, ਜਿੱਥੇ ਉਸ ਨੂੰ ਅੰਦਰ ਦੀਆਂ ਤਾਕਤਾਂ ਮਨ ਦਾ ਟਿਕਾ ਮਨ ਦਾ ਸਰੂਰ ਜ਼ਿੰਦਗੀ ਦਾ ਸਵਾਦ ਬੇਪਰਵਾਹੀ ਬੇਚਿੰਤਤਾਈ ਅਤੇ ਹੋਰ ਵੀ ਨਾ ਗਿਣੀਆਂ ਜਾਣ ਵਾਲੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ, ਉੱਥੇ ਉਸ ਮਨੁੱਖ ਕੋਲ ਬਾਹਰੀ ਪਦਾਰਥ ਵੀ ਆ ਜਾਂਦੇ ਨੇ। ਉਹਦੀ ਰਸਨਾ ਵਿੱਚ ਬਲ ਹੈ, ਜੋ ਕੁਝ ਉਹ ਬੋਲੇਗਾ ਵਾਪਰਨ ਦੀ ਸੰਭਾਵਨਾ ਹੈ, ਉਹ ਹੋਏਗਾ। ਜਿਵੇਂ ਕਿ ਅੱਜ ਆਪ ਜੀ ਨੇ ਬਾਹਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਪੜ੍ਹਿਆ, ਇਹ ਠੀਕ ਹੈ ਸਾਧੂ ਦੀ ਵਡਿਆਈ ਬਹੁਤ ਹੈ, ਪਰ ਗੁਰਬਾਣੀ ਵਿੱਚ ਨਾਲ ਨਾਲ ਉਹਦੀ ਹੋਂਦ ਉਸ ਸ਼ਖਸੀਅਤ ਦਾ ਜੀਵਨ ਵੀ ਬਿਆਨ ਕੀਤਾ ਗਿਆ, ਉਹ ਕਿਵੇਂ ਦਾ ਜਿਹਦੇ ਕੋਲੋਂ ਚਾਰ ਪਦਾਰਥ ਮਿਲਦੇ ਨੇ, ਉਹਦੀ ਜ਼ਿੰਦਗੀ ਦੀ ਵਿਲੱਖਣਤਾ ਕੀ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਸਵੇਰੇ ਇੱਥੇ ਹੁਕਮ ਬਖਸ਼ਿਆ ਉਹਦੇ ਵਿੱਚ ਉਹਦੇ ਜੀਵਨ ਦੀ ਸ਼ਖਸੀਅਤ ਨੂੰ ਦਰਸਾਉਂਦੇ ਹੋਏ ਕਹਿਣ ਲੱਗੇ ਕਿ ਚਾਰ ਪਦਾਰਥ ਜਿਵੇਂ ਆਪਾਂ ਕਹਿ ਸਾਧੂਆਂ ਕੋਲੋਂ ਮਿਲਦੇ ਨੇ ਉਹ ਕਿਵੇਂ ਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਬ੍ਰਹਮ ਬਿੰਦਾ ਹੈ, ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵ ਲਾਏ। ਉਹਨਾਂ ਸਾਧੂਆਂ ਦੀ ਨਿਸ਼ਾਨੀ ਹੈ ਕਿ ਬ੍ਰਹਮ ਬਿੰਦਾ ਹੈ, ਬ੍ਰਹਮ ਦਾ ਅਰਥ ਹੈ ਪਰਮਾਤਮਾ, ਬਿੰਦੈ ਦਾ ਅਰਥ ਜਾਣਨਾ, ਤਿਸ ਦਾ ਬ੍ਰਹਮਤ ਰਹੇ, ਇਹ ਬ੍ਰਹਮਤ ਕੀ ਹੈ, ਅੰਦਰ ਦੀ ਸ਼ਕਤੀ ਜਿਹੜੀ ਆਮ ਬੰਦੇ ਦੀ ਸਾਡੀ ਬਾਹਰ ਗਵਾਚ ਜਾਂਦੀ ਉਹਨਾਂ ਦੀ ਬਾਹਰ ਨਹੀਂ ਗਵਾਚਦੀ। ਬ੍ਰਹਮਤ ਕਿਸ ਨੂੰ ਕਹਿੰਦੇ ਨੇ, ਵੈਸੇ ਅਰਥ ਦੇ ਕੀਤੇ ਨੇ ਬ੍ਰਹਮ ਪੁਣਾ, ਉਸ ਬੰਦੇ ਦਾ ਬ੍ਰਹਮ ਪੁਣਾ ਯਾਨੀ ਕਿ ਉਹਦੇ ਸਰੀਰ ਦੀ ਉਹਦੇ ਮਨ ਦੀ ਉਹਦੀ ਆਤਮਾ ਦੀ ਸ਼ਕਤੀ ਅੰਦਰ ਇਕੱਠੀ ਹੋ ਜਾਂਦੀ ਹੈ ਜਿਹੜੀ ਆਮ ਬੰਦੇ ਦੀ ਗੁਆਚ ਜਾਂਦੀ ਹੈ। ਉਹ ਆਪਣੇ ਅੰਦਰ ਇੱਕ ਖਜ਼ਾਨਾ ਇਕੱਠਾ ਕਰ ਲੈਂਦਾ, ਫਿਰ ਉਹ ਖਜ਼ਾਨਾ ਐਸਾ ਜੋਤ ਵਰਗਾ, ਦੀਵੇ ਵਰਗਾ, ਉਸ ਜੋਤ ਵਿੱਚੋਂ, ਉਸ ਦੀਵੇ ਵਿੱਚੋਂ ਲੱਖਾਂ ਦੀਵੇ ਉਹ ਜਗਾਦਾ ਤੇ ਉਹਦੀ ਆਪਣੀ ਅੱਗ ਕਦੀ ਨਹੀਂ ਘਟਦੀ। ਦੂਸਰਿਆਂ ਦੇ ਦੀਵੇ ਜਗਦੇ ਨੇ, ਆਪਣਾ ਉਹਦਾ ਘਟੇਗਾ ਨਹੀਂ। ਜਿਹਦੇ ਅੰਦਰ ਪਰਮਾਤਮਾ ਦੇ ਪਿਆਰ ਦਾ ਦੀਵਾ ਜਗ ਪਿਆ ਉਸ ਨੂੰ ਖਤਰਾ ਨਹੀਂ ਘਟਣ ਦਾ। ਅਸੀਂ ਜੋ ਲੋਕ ਡਰਨੇ ਹਾਂ ਸਾਡੇ ਕੋਲੋਂ ਕੁਝ ਘਟ ਨਾ ਜਾਏ, ਸਾਡੇ ਕੋਲੋਂ ਕੁਝ ਨਿਕਲ ਨਾ ਜਾਏ, ਅਸਲ ਵਿੱਚ ਸਾਡੇ ਕੋਲ ਕੋਈ ਆਪਣੀ ਹੀ ਬਣਾਈ ਹੋਈ ਕਮਾਈ ਦੀ ਇੱਕ ਹੋਂਦ ਹੋਵੇਗੀ ਜੋ ਅਸੀਂ ਖੁਦ ਛੋਟੇ ਜਿਹੇ ਯਤਨ ਨਾਲ ਇਕੱਠਾ ਕਰ ਲਿਆ, ਉਹਦਾ ਸਾਨੂੰ ਡਰ ਹੈ ਔਰ ਉਹ ਗੁਆਚ ਵੀ ਜਾਂਦੀ ਹੈ। ਪਰ ਜਿੱਦਣ ਅਸੀਂ ਅਕਾਲ ਪੁਰਖ ਨੂੰ ਆਪਣੇ ਅੰਦਰ ਰਾਹ ਦੇ ਦਿੱਤਾ, ਉਸ ਨੂੰ ਸੱਦਾ ਦੇ ਦਿੱਤਾ, ਉਹਨੂੰ ਆਮੰਤ੍ਰਿਤ ਕਰ ਲਿਆ, ਆਪਣੇ ਕੋਲ ਬੁਲਾ ਲਿਆ, ਦਰਵਾਜ਼ਾ ਖੋਲ ਦਿੱਤਾ ਵੀ ਤੁਸੀਂ ਮੇਰੇ ਘਰ ਵਿੱਚ ਆਓ, ਜਿੱਦਣ ਉਸ ਨੂੰ ਰਾਹ ਦੇ ਦਿੱਤਾ ਆਪਣੇ ਜੀਵਨ ਵਿੱਚ, ਆਪਣੇ ਮਨ ਵਿੱਚ, ਤੇ ਜਦੋਂ ਖੁਦ ਆਉਂਦਾ ਉਹਦੇ ਨਾਲ ਉਹਦੇ ਸਰਬ ਪ੍ਰਕਾਰ ਦੇ ਖਜ਼ਾਨੇ ਵੀ ਉਸ ਮਨੁੱਖ ਵਿੱਚ ਆ ਜਾਂਦੇ, ਫਿਰ ਸਾਧ ਸੰਗਤ ਉਹ ਇੱਕ ਕੇਵਲ ਇੰਜ ਕਹਿ ਲਓ ਕਿ ਵਰਤਾਵਾ ਬਣ ਜਾਂਦਾ ਹੈ, ਵਰਤਾਉਣ ਵਾਲਾ ਹੈ, ਉਹਦੇ ਖਜ਼ਾਨੇ ਵਿੱਚ ਕਦੀ ਕਮੀ ਨਹੀਂ ਆਏਗੀ। ਇਸ ਕਰਕੇ ਬ੍ਰਹਮਤ ਕੀ ਹੈ, ਸਾਧੂ ਕੌਣ ਹੈ, ਭਾਈ ਗੁਰਦਾਸ ਜੀ ਨੇ ਸਾਧੂ ਦੀ ਵਿਆਖਿਆ ਕੀਤੀ, ਉਹ ਕਹਿੰਦੇ ਨੇ ਨੌ ਦੁਆਰੇ ਸਾਧ, ਸਾਧ ਸਦਾਇਆ, ਸਾਧ ਉਦੋਂ ਬੰਦਾ ਸਦਾਉਂਦਾ ਹੈ, ਸਾਧੂ ਉਦੋਂ ਬਣਦਾ ਹੈ ਜਦੋਂ ਆਪਣੇ ਨੌ ਦਰਵਾਜ਼ਿਆਂ ਨੂੰ ਸਾਧ ਲੈਂਦਾ ਹੈ। ਨੌ ਦਰਵਾਜ਼ੇ ਜਿਹੜੇ ਅੱਖਾਂ, ਨਾਸਕਾ, ਰਸਨਾ, ਕੰਨ ਆਦਿਕ, ਅਸੀਂ ਸਾਰੇ ਇਹਨਾਂ ਦੇ ਰਸਾਂ ਵਿੱਚ ਫਸੇ ਰਹਿੰਦੇ ਹਾਂ। ਸਾਡੇ ਕੰਨ ਹਮੇਸ਼ਾ ਲੱਭਦੇ ਰਹਿੰਦੇ ਨੇ ਆਪਣੀ ਉਸਤਤ ਨੂੰ, ਔਰ ਜੇ ਨਿੰਦਿਆ ਹੋਵੇ ਤੇ ਸਹਿਣ ਨਹੀਂ ਕਰਦੇ, ਉਹ ਇਹਨਾਂ ਦੋਵਾਂ ਤੋਂ ਉੱਚਾ ਹੈ ਜਿਸ ਨੂੰ ਸਾਧ ਕਿਹਾ ਹੈ। ਜੇ ਵਡਿਆਈ ਕਰੇ ਤਾਂ ਵੀ ਉਸ ਨੂੰ ਕੋਈ ਫਰਕ ਨਹੀਂ, ਜੇ ਨਿੰਦਿਆ ਕਰੇ ਤਾਂ ਵੀ ਕੋਈ ਫਰਕ ਨਹੀਂ, ਉਹਦੀ ਦ੍ਰਿਸ਼ਟੀ ਦੋ ਅੱਖਾਂ ਵਾਲੀ ਨਹੀਂ। ਅੱਗੇ ਜਾ ਕੇ ਸ਼ਬਦ ਆਉਣਗੇ ਸੁਖਮਣੀ ਸਾਹਿਬ ਦੇ ਵਿੱਚ, ਜਿਹਦੇ ਵਿੱਚ ਪਰਮਾਤਮਾ ਦੇ ਪਿਆਰੇ ਦੀ ਇੱਕ ਨੇਤਰ, ਇੱਕ ਅੱਖ ਦਾ ਜ਼ਿਕਰ ਕੀਤਾ ਹੈ। ਸਦਾ ਨਿਹਾਰੈ ਇੱਕੋ ਨੇਤਰੇ, ਇੱਕ ਨੇਤਰ ਨਾਲ ਵੇਖਦੇ ਨੇ। ਰਸਨਾ ਉਹਨਾਂ ਦੀ ਸੰਸਾਰ ਦੇ ਰਸਾਂ ਤੋਂ ਉੱਚੀ ਹੈ। ਇਸ ਤਰ੍ਹਾਂ ਸਰਬ ਪ੍ਰਕਾਰ ਦੇ ਜਿਹੜੇ ਜੀਵਨ ਦੇ ਰਸ ਨੇ, ਸਰੀਰ ਦੇ ਰਸ ਨੇ, ਉਹਨਾਂ ਤੋਂ ਉੱਚਾ ਉੱਠ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਨੌ ਦੁਆਰੇ ਸਾਧ, ਸਾਧ ਸਦਾਇਆ, ਉਹ ਸਾਧੂ ਬਣ ਗਿਆ। ਉਸੇ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਬਿੰਦਾ ਹੈ। ਪਹਿਲੀ ਨਿਸ਼ਾਨੀ ਇਹ ਕਿ ਉਹ ਬ੍ਰਹਮ ਨੂੰ ਜਾਣਦਾ ਹੈ, ਉਹਦੀ ਇਹ ਨਿਸ਼ਾਨੀ ਹੈ। ਬ੍ਰਹਮ ਬਿੰਦਾ ਦਾ ਅਰਥ ਹੈ ਜਾਣਨਾ, ਜਾਣਨਾ ਦਾ ਅਰਥ ਹੈ ਜਦੋਂ ਉਹਨੂੰ ਜਪਦਾ ਉਹਨੂੰ ਪ੍ਰਤੀਤ ਹੁੰਦਾ ਮੈਂ ਉਹਦੇ ਨਾਲ ਜੁੜਿਆ ਹੋਇਆ। ਇੱਥੇ ਜਾਣਨ ਦੇ ਅਰਥ ਸਮਝਣੇ ਨਾ ਕਰਨਾ ਕਿ ਕੋਈ ਵਿਅਕਤੀ ਕਿਸੇ ਸ਼ਬਦ ਦੇ ਅਰਥ ਸਿੱਖ ਲੈਂਦਾ ਉਹ ਪਰਮਾਤਮਾ ਨੂੰ ਜਾਣ ਲੈਂਦਾ, ਜਾਂ ਕੋਈ ਵੇਦ ਪੜ੍ਹ ਲੈਂਦਾ, ਕੋਈ ਕਿਤੇਬ ਪੜ੍ਹ ਲੈਂਦਾ, ਕੋਈ ਗ੍ਰੰਥ ਆਪਣੇ ਧਰਮ ਦਾ ਪੜ੍ਹਦਾ ਤੇ ਉਹਨੂੰ ਪੜ੍ਹ ਕੇ ਪਰਮਾਤਮਾ ਦੇ ਸਰੂਪ ਦੇ ਅਰਥ ਬੜੇ ਲੰਬੇ ਸਿੱਖ ਲੈਂਦਾ। ਚੰਗੀ ਗੱਲ ਹੈ, ਮਾੜੀ ਨਹੀਂ, ਉਹ ਅਰਥ ਸਿੱਖਣੇ ਵੀ ਚੰਗੇ ਨੇ। ਪਰ ਉੱਥੇ ਜੇ ਰੁਕ ਗਿਆ ਆਦਮੀ ਕਿ ਮੈਂ ਅਖਰੀ ਅਰਥ ਸਿੱਖੇ ਤੇ ਮੈਂ ਧਾਰਮਿਕ ਬਣ ਗਿਆ, ਇਹ ਉਹਦੀ ਗਲਤ ਫਹਿਮੀ ਹੈ। ਜਾਣਨ ਦਾ ਅਰਥ ਹੈ ਪ੍ਰਤੀਤ ਕਰਨਾ। ਪ੍ਰਤੀਤ ਦਾ ਮਤਲਬ ਹੈ ਜਿਵੇਂ ਅਸੀਂ ਠੰਡ ਪ੍ਰਤੀਤ ਕਰਨੇ ਆ, ਠੰਡ ਨੂੰ ਪੜਿਆ ਨਹੀਂ ਜਾਂਦਾ, ਉਹ ਸਿਰਫ ਲੱਗਦੀ ਹੈ ਸਾਨੂੰ, ਪ੍ਰਤੀਤ ਕੀਤਾ ਜਾਂਦਾ। ਜਿਵੇਂ ਭੁੱਖ ਨੂੰ ਬੰਦਾ ਪ੍ਰਤੀਤ ਕਰਦਾ, ਉਹਨੂੰ ਪੜਿਆ ਨਹੀਂ ਜਾਂਦਾ, ਉਹਦੇ ਅਰਥ ਕੋਈ ਨਹੀਂ ਹੁੰਦੇ। ਜੇ ਕੋਈ ਕਹੇ ਤੈਨੂੰ ਭੁੱਖ ਲੱਗੀ ਇਹਦੀ ਕਥਾ ਕਰਕੇ ਸੁਣਾ ਭੁੱਖ ਦੀ ਘੰਟਾ, ਉਹ ਕਹੇਗਾ ਇਹਦੀ ਕਥਾ ਕੋਈ ਨਹੀਂ, ਰੋਟੀ ਲਿਆਓ ਮੈਂ ਖਾਣੀ ਹੈ। ਜਿਵੇਂ ਪਿਆਸ ਲੱਗੀ ਤੇ ਪਿਆਸ ਅੰਦਰ ਕਿਸੇ ਥਾਂ ਤੇ ਸਾਨੂੰ ਫੀਲਿੰਗ ਪ੍ਰਤੀਤ ਹੁੰਦੀ ਹੈ ਕਿ ਪਿਆਸ ਲੱਗੀ ਹੋਈ ਹੈ, ਉਹ ਜਾਣਨਾ ਹੈ ਬ੍ਰਹਮ ਬਿੰਦਾ। ਬਿੰਦਾ ਦਾ ਅਰਥ ਜਾਣਨਾ ਹੈ, ਸਮਝਣਾ ਨਹੀਂ, ਸਮਝਣਾ ਹੋਰ ਹੈ। ਇਸ ਲਈ ਇਹ ਛੋਟੇ ਛੋਟੇ ਨੁਕਤੇ ਨੇ, ਭਾਵੇਂ ਅਸੀਂ ਕਹੀਏ ਵੀ ਇਹਨਾਂ ਨੂੰ ਸਮਝਣ ਦੀ ਲੋੜ ਨਹੀਂ, ਜੇ ਅਸੀਂ ਸਮਝੇ ਨਾ ਤੇ ਅਸੀਂ ਕਈ ਵਾਰੀ ਸਮਝਣ ਨੂੰ ਜਾਣਨਾ ਕਹਿ ਦਿੰਦੇ ਹਾਂ। ਜਾਣਨਾ ਹੋਰ ਚੀਜ਼ ਹੈ, ਬੁੱਝਣਾ ਹੋਰ ਚੀਜ਼ ਹੈ। ਇਹ ਛੋਟੀਆਂ ਛੋਟੀਆਂ ਅਵਸਥਾਵਾਂ ਨੇ ਮਨ ਦੀਆਂ, ਜਿੰਨਾ ਚਿਰ ਅਸੀਂ ਇਹਨਾਂ ਨੂੰ ਸਮਝਦੇ ਨਹੀਂ ਅਸੀਂ ਉੱਥੇ ਰੁਕ ਕੇ ਹੀ ਬੜਾ ਬੜਾ ਸਮਾਂ ਆਪਣਾ ਗਵਾਦੇ ਨੇ। ਤਾਂ ਬ੍ਰਹਮ ਬਿੰਦਾ, ਜਿਹਨੇ ਬ੍ਰਹਮ ਨੂੰ ਆਪਣੇ ਨਾਲ ਲੱਗਦਾ ਹੋਇਆ ਮਹਿਸੂਸ ਕਰ ਲਿਆ, ਵੇਖਿਆ ਉਸਨੇ ਉਹਨੂੰ ਭੋਗ ਕੇ, ਉਸ ਨੂੰ ਹੰਢਾ ਕੇ, ਉਹਨੂੰ ਕਹੀਏ ਕਿ ਇਹ ਬ੍ਰਹਮ ਗਿਆਨੀ, ਇਹ ਸਾਧੂ ਬ੍ਰਹਮ ਬਿੰਦਾ, ਤੇ ਜਦੋਂ ਉਹਨੇ ਜਾਣਿਆ ਫਿਰ ਤਿਸ ਦਾ ਬ੍ਰਹਮਤਰ ਹੈ, ਉਹਦਾ ਬ੍ਰਹਮ ਪੁਣਾ, ਉਹਦੀ ਜੀਵਨ ਸ਼ਕਤੀ ਅੰਦਰ ਰਹਿਣ ਲੱਗ ਪੈਂਦੀ, ਰਹਿਦਾਰਥ ਟਿਕ ਜਾਂਦੀ। ਫਿਰ ਉਹਨੂੰ ਕੀ ਉਹਦੀ ਨਿਸ਼ਾਨੀ ਹੋਰ ਦੱਸੀ, ਕਹਿੰਦੇ ਏਕ ਸ਼ਬਦ ਲਿਵਲਾਏ, ਉਹ ਆਪਣੇ ਅੰਦਰ ਨਿਰੰਤਰ ਚੱਲ ਰਿਹਾ, ਏਕ ਸ਼ਬਦ ਦੇ ਵਿੱਚ ਧਿਆਨ ਨੂੰ ਜੋੜੀ ਰੱਖਦਾ, ਨਿਰੰਤਰ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਅੰਮ੍ਰਿਤ ਵੇਲੇ ਜਾਗਦਾ ਹੈ ਔਰ ਗੁਰਬਾਣੀ ਸੁਣਦਾ ਹੈ, ਕੀਰਤਨ ਸੁਣਦਾ, ਫਿਰ ਸਹਿਜੇ ਸਹਿਜੇ ਦਾ ਰੂਪ ਬਦਲ ਕੇ ਉਹ ਇੱਕ ਸ਼ਬਦ ਬਣ ਜਾਂਦਾ, ਇੱਕ ਸ਼ਬਦ ਇੱਕ ਧੁਨ ਵਿੱਚ ਆਪਣਾ ਧਿਆਨ ਲਾਈ ਰੱਖਦਾ, ਉਹਦੇ ਪਿਆਰ ਵਿੱਚ ਜਿਉਂਦਾ। ਉਸ ਨੂੰ ਕਹਿੰਦੇ ਏਕ ਸ਼ਬਦ ਲਿਵਲਾਏ, ਉਹਨੂੰ ਫਿਰ ਕੀ ਮਿਲਦਾ? ਹਜ਼ੂਰ ਗੁਰੂ ਅਮਰਦਾਸ ਕਹਿੰਦੇ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੈ। ਹੁਣ ਇੱਥੇ ਧਿਆਨ ਦੇਣਾ, ਪਿੱਛੇ ਲੱਗੀਆਂ ਫਿਰੈ, ਜਿਵੇਂ ਕਿਸੇ ਇੱਕ ਆਦਮੀ ਨੂੰ ਦੂਜੇ ਨਾਲ ਕੰਮ ਹੋਵੇ ਨਾ, ਸਾਨੂੰ ਕਿਸੇ ਵੱਡੇ ਬੰਦੇ ਨਾਲ ਕੰਮ ਪੈ ਜਾਏ, ਉਹ ਨਹੀਂ ਸਾਨੂੰ ਸੱਦਦਾ, ਅਸੀਂ ਉਹਦੇ ਕੋਲ ਜਾਂਦੇ ਹਾਂ, ਇੱਕ ਥਾਂ ਤੋਂ ਉੱਠ ਕੇ ਦੂਜੇ ਤੇ ਅਸੀਂ ਉੱਥੇ ਚਲੇ ਗਏ, ਉੱਥੋਂ ਉੱਠਿਆ ਉਹਦੇ ਪਿੱਛੇ 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 ਤੁਰੀ ਗਏ, ਉਹ ਪਰਵਾਹ ਹੀ ਨਹੀਂ ਕਰਦਾ। ਇਸ ਲਈ ਉਹਨਾਂ ਰਿੱਧੀਆਂ ਸਿੱਧੀਆਂ ਵਾਲਿਆਂ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ। ਬਹੁਤੇ ਧਾਰਮਿਕ ਬੰਦੇ ਰਿੱਧੀਆਂ ਸਿੱਧੀਆਂ ਦੇ ਪਿੱਛੇ ਫਿਰਦੇ ਨੇ ਪਏ, ਉਹਨਾਂ ਦੇ ਜਪ ਤਪ ਤਾਂ ਨੇ, ਉਹਨਾਂ ਦੀਆਂ ਸਮਾਧੀਆਂ ਤਾਂ ਨੇ, ਉਹ ਤਾਂ ਸ਼ਬਦ ਪੜ੍ਹਦੇ ਨੇ, ਪਰ ਰੱਬ ਦੇ ਪਿਆਰੇ ਉਹਨਾਂ ਦੇ ਪਿੱਛੇ ਨਹੀਂ ਫਿਰਦੇ, ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰੇ। ਗੁਰੂ ਅਮਰਦਾਸ ਜੀ ਬਚਨ ਕਹਿੰਦੇ ਨੇ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੇ, ਉਹ ਉਹਨਾਂ ਦੇ ਪਿੱਛੇ ਫਿਰਦੀਆਂ। ਬੜਾ ਵੱਡਾ ਫਰਕ ਪੈ ਗਿਆ, ਜੋ ਹਰ ਹਿਰਦੈ ਸਦਾ ਵਸਾਏ, ਤੇ ਜਿਨ੍ਹਾਂ ਕੋਲੇ ਖਜ਼ਾਨੇ ਆ ਗਏ। ਹੁਣ ਮੈਂ ਸ਼ਬਦ ਵੱਲ ਆਉਣ ਦਾ ਯਤਨ ਕਰਾਂ, ਸੰਸਾਰ ਦੇ ਲੋਕ ਫਿਰ ਉਹਨਾਂ ਕੋਲ ਜਾ ਕੇ, ਕਿਉਂਕਿ ਬੰਦਾ ਸਵਾਰਥੀ ਹੈ, ਕੁਝ ਨਾ ਕੁਝ ਮੰਗਦਾ, ਕੁਝ ਲੱਭਦਾ, ਕੁਝ ਇਕੱਠਾ ਕਰਨਾ ਚਾਹੁੰਦਾ, ਅਸਲ ਜੋ ਖਜ਼ਾਨਾ ਹੈ ਉਹਨੂੰ ਨਹੀਂ ਮੰਗਦਾ ਮਨੁੱਖ, ਬੜੇ ਘੱਟ ਨੇ ਜਿਹੜੇ ਅਸਲ ਖਜ਼ਾਨੇ ਨੂੰ ਮੰਗਦੇ ਨੇ, ਬਾਕੀ ਸਭ ਸੰਸਾਰ ਕੁਝ ਬਣਨਾ ਚਾਹੁੰਦੇ ਨੇ, ਕੋਈ ਚੀਜ਼ ਮੰਗਦੇ ਨੇ ਜਿਹਦੇ ਨਾਲ ਸਾਡੀ ਹੋਂਦ ਬਣ ਜਾਏ ਸੰਸਾਰ ਵਿੱਚ, ਅਸੀਂ ਪ੍ਰਗਟ ਹੋ ਜਾਈਏ, ਇਸ ਤਰ੍ਹਾਂ ਦੀ ਵੀ ਮੰਗ ਹੈ। ਜੇ ਕੋਈ ਸਾਧੂ ਕੋਲ ਸਾਧੂ ਸੁਭਾਅ ਚਲਾ ਜਾਏ ਤਾਂ ਉਹ ਸਾਧੂ ਹੋ ਸਕਦਾ, ਜੇ ਕੋਈ ਸੰਸਾਰੀ ਵਾਲੀ ਬਿਰਤੀ ਲੈ ਕੇ ਚਲਾ ਜਾਏ ਤੇ ਉਹ ਸੰਸਾਰੀ ਵੀ ਹੋ ਸਕਦਾ, ਬਣ ਜਾਂਦਾ, ਪਰ ਉਹਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਕਰਕੇ ਚਾਰ ਪਦਾਰਥ ਜੇ ਕੋ ਮੰਗੇ, ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਕੋਈ ਮਨੁੱਖ ਚਾਰੇ ਹੀ ਪਦਾਰਥ ਮੰਗੇ, ਇਕੱਠੇ ਮੰਗੇ, ਇੱਕ ਇੱਕ ਨਾ ਮੰਗੇ। ਉਹ ਮੈਂ ਥੋੜੇ ਜਿਹੇ ਕਹਿ ਦਿਆਂ, ਵਿਦਵਾਨਾਂ ਨੇ ਲਿਖੇ ਨੇ ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਕਹੇ ਗਏ ਨੇ, ਇਹਨਾਂ ਦੀ ਤਰਤੀਬ ਸਮਝ ਲੈਣ, ਧਰਮ, ਅਰਥ, ਕਾਮ ਤੇ ਮੋਕਸ਼। ਖਿਆਲ ਕਰਨਾ, ਕਾਮ ਦਾ ਅਰਥ ਇੱਛਾ, ਅੰਦਰ ਦੀ ਖਿੱਚ, ਜਿਵੇਂ ਅਸੀਂ ਕੁਝ ਚਾਹੁੰਦੇ ਹਾਂ ਉਹਨੂੰ ਕਹਿੰਦੇ ਕਾਮਨਾ। ਇਹਦੇ ਵਿੱਚ ਇੱਥੇ ਕਾਮ ਦੇ ਅਰਥ ਇਕੱਲਾ ਇਹ ਵਿਕਾਰ ਨਹੀਂ ਹੈ, ਕਾਮ ਦੇ ਅਰਥ ਕਾਮਨਾ ਹੈ। ਕਾਮਨਾ ਜਿਹਦੀ ਸੰਪੂਰਨ ਹੋ ਜਾਏਗੀ, ਕਾਮਨਾ ਪੂਰੀ ਕਰਨ ਵਾਸਤੇ ਕਿਹੜੀ ਚੀਜ਼ ਨਾਲ ਹੋਰ ਮੰਗੇ? ਧਰਮ ਮੰਗੇ, ਧਰਮ ਨਾਲ ਜ਼ਰੂਰੀ, ਧਰਮ, ਅਰਥ, ਕਾਮ ਤੇ ਮੋਕਸ਼। ਧਰਮ ਕੀ ਹੈ? ਧਰਮ ਦੋ ਪ੍ਰਕਾਰ ਦਾ, ਬਾਹਰੀ ਤੇ ਅੰਤਰੀ। ਆਹ ਜਿਹੜਾ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕੀਤਾ, ਵੇਸ ਬਖਸ਼ਿਸ਼ ਕੀਤਾ, ਅੰਮ੍ਰਿਤ ਦਿੱਤਾ, ਪੰਜ ਕਕਾਰ ਦਿੱਤੇ ਨੇ, ਕੇਸ ਦਿੱਤੇ ਨੇ, ਨਿਤਨੇਮ, ਇਹ ਬਾਹਰਲਾ ਸਰੂਪ ਹੈ ਧਰਮ ਦਾ। ਅੰਦਰਲਾ ਸਰੂਪ ਹੈ ਰੱਬ ਨਾਲ ਜੁੜਨ ਦਾ ਤਰੀਕਾ, ਉਸਨੂੰ ਅੰਦਰਲਾ ਧਰਮ ਕਹਿੰਦੇ। ਇਸ ਕਰਕੇ ਧਰਮ ਮੰਗੇ ਉਹਨਾਂ ਕੋਲੋਂ ਜ਼ਰੂਰ, ਧਰਮ ਤੇ ਬੜੇ ਘੱਟ ਲੋਕ ਮੰਗਦੇ ਨੇ, ਆਪਣੇ ਅਸੀਂ ਵਿਸ਼ੇ ਲੈ ਕੇ, ਆਪਣਾ ਸੰਸਾਰ ਦਾ ਢੰਗ ਤਰੀਕਾ ਲੈ ਕੇ। ਅਸੀਂ ਲੋਕਾਂ ਇਸ ਤਰ੍ਹਾਂ ਦੇ ਥਾਵਾਂ ਤੇ ਜਾਂਦੇ ਹਾਂ ਕਿ ਸਾਡੀਆਂ ਸੰਸਾਰਕ ਸਿਰਫ ਜਿਹੜੀਆਂ ਲੋੜਾਂ ਨੇ ਪੂਰੀਆਂ ਹੋ ਜਾਣ। ਧਰਮ ਜਿਹੜਾ ਹੈ ਉਹ ਹੋਰ ਚੀਜ਼, ਪਰਮਾਤਮਾ ਨਾਲ ਜੁੜਨ ਦੀ ਸਾਂਝ, ਉਹਦੇ ਨਾਲ ਸੰਬੰਧ ਬਣਾਉਣ ਵਾਸਤੇ ਕੁਝ ਵਿਰਲੇ ਲੋਕ ਜਾਂਦੇ ਤਾਂ ਕਹਿੰਦੇ ਧਰਮ ਤੇ ਕਾਮ ਕਾਮਨਾ ਉਹ ਪੂਰੀ ਹੋ ਜਾਂਦੀ, ਤੇ ਅਰਥ, ਅਰਥ ਦਾ ਕੀ ਅਰਥ ਕਰਾਂਗੇ, ਉਹ ਪਹਿਲਾਂ ਹੀ ਅਰਥ ਹੈ। ਅਰਥ ਦਾ ਅਰਥ ਹੈ ਉੱਤਰ ਕਿਸੇ ਚੀਜ਼ ਦਾ, ਜਿਵੇਂ ਕੋਈ ਕੁਐਸਚਨ ਹੁੰਦਾ ਉਹਦਾ ਆਨਸਰ, ਉਹਨੂੰ ਅਰਥ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਹਾਂ ਤੇਰੀ ਗੱਲ ਦਾ ਕੋਈ ਅਰਥ ਨਹੀਂ ਨਿਕਲਦਾ, ਉੱਤਰ ਮਾਲਾ, ਜ਼ਿੰਦਗੀ ਦਾ ਅਰਥ ਕੀ ਹੈ, ਅਸੀਂ ਕਾਹਦੇ ਵਾਸਤੇ ਜਨਮੇ ਹਾਂ, ਉਹ ਅਰਥ ਲੱਭਣਾ ਸਾਧੂਆਂ ਕੋਲੋਂ, ਅਸੀਂ ਕਿਉਂ ਜਨਮੇ, ਅਸੀਂ ਕੀ ਕਰਨਾ, ਉਹ ਅਰਥ ਸਿੱਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਜ਼ਿੰਦਗੀ ਦੇ ਸਵਾਲ ਦਾ ਅਰਥ ਤੁਸੀਂ ਵੇਖੋਗੇ, ਆਦਮੀ ਇੱਕ ਖੋਜ ਕਰਦਾ ਰਹਿੰਦਾ, ਮੈਂ ਕਿਉਂ ਹਾਂ, ਮੈਂ ਕਿਉਂ ਬਣਿਆ, ਮੈਂ ਕੀ ਕਰਨ ਵਾਸਤੇ ਆਇਆ, ਉਹਨੂੰ ਕਹਿੰਦੇ ਨੇ ਉਹਦਾ ਉੱਤਰ ਲੱਭ ਲੈਣਾ ਕਿਤੇ ਅੰਦਰੋਂ ਹੀ ਗੁਰੂ ਕਿਰਪਾ ਦੁਆਰਾ। ਉਹਨੂੰ ਕਹਿੰਦੇ ਅਰਥ ਦੀ ਪ੍ਰਾਪਤੀ ਹੋ ਗਈ। ਅਰਥ ਦਾ ਮਤਲਬ ਜਿਵੇਂ ਬਹੁਤ ਵੱਡਾ ਸਵਾਲ ਤੇ ਅਖੀਰ ਤੇ ਉਹਦਾ ਛੋਟਾ ਜਿਹਾ ਅਰਥ ਆਉਂਦਾ ਉੱਤਰ। ਸਾਡੀ ਜ਼ਿੰਦਗੀ ਦਾ ਅਰਥ ਕੀ ਏ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹਦਾ ਹਿਸਾਬ ਕਿਤਾਬ ਦੱਸਦੇ, ਅਸੀਂ ਕਿਉਂ ਜਨਮੇ ਹਾਂ, ਅਸੀਂ ਕਾਹਦੇ ਵਾਸਤੇ ਆਏ ਹਾਂ, ਔਰ ਸਾਡੇ ਅਰਥ ਤੇ ਠੀਕ ਨੇ ਪਰ ਜਿਹੜਾ ਸਵਾਲ ਹੈ ਅਸੀਂ ਵਿੱਚੋਂ ਗਲਤ ਕਰ ਜਾਂਦੇ ਹਾਂ। ਤੁਸੀਂ ਵੇਖਿਆ ਹੋਵੇਗਾ ਪੁਰਾਣੇ ਸਮੇਂ ਵਿੱਚ, ਆਪ ਪੜ੍ਹੇ ਹੋਵੋਗੇ, ਮੈਥ ਹਿਸਾਬ ਦੀ ਕਿਤਾਬ ਹੁੰਦੀ ਹੈ, ਪਹਿਲਾਂ ਉਹਦੇ ਲੈਸਨ ਹੁੰਦੇ ਨੇ, ਬਾਅਦ ਵਿੱਚ ਉਹਦੀ ਉੱਤਰ ਮਾਲਾ ਹੁੰਦੀ ਹੈ, ਪ੍ਰਸ਼ਨਾਂ ਦੇ ਉੱਤਰ ਦਿੱਤੇ ਹੁੰਦੇ ਨੇ ਪਿੱਛੇ ਕੀ ਉੱਤਰ ਆਉਂਦਾ। ਤਾਂ ਕਈ ਵਿਦਿਆਰਥੀ ਗਲਤ ਠੀਕ ਸਵਾਲ ਕਰਕੇ ਪਿੱਛੋਂ ਉੱਤਰ ਮਾਲਾ ਵਿੱਚੋਂ ਉੱਤਰ ਵੇਖ ਕੇ ਤੇ ਥੱਲੇ ਨੀਚੇ ਲਿਖ ਦਿੰਦੇ ਵੀ ਇਹਦਾ ਉੱਤਰ ਆ ਗਿਆ, ਪਰ ਜਦੋਂ ਟੈਸਟ ਕੀਤਾ ਜਾਂਦਾ ਉਹ ਗਲਤ ਨਿਕਲਦਾ। ਉੱਤਰ ਭਾਵੇਂ ਠੀਕ ਪਰ ਜਿਹੜੀਆਂ ਰਕਮਾਂ ਵਿੱਚ ਜੋੜੀਆਂ ਸਨ, ਜਿਹੜਾ ਪ੍ਰੋਸੀਜਰ ਸੀ ਉਸ ਸਵਾਲ ਨੂੰ ਕੱਢਣ ਦਾ, ਉਹ ਗਲਤ ਸੀ, ਬਣਾਇਆ ਹੋਇਆ ਸੀ, ਅਵਾ ਤਵਾ ਲਿਖਿਆ ਹੋਇਆ ਸੀ, ਉੱਤਰ ਭਾਵੇਂ ਪਿੱਛੋਂ ਪੜ੍ਹ ਕੇ ਨਕਲ ਕਰਕੇ ਲਿਖ ਦਿੱਤਾ। ਇਸ ਤਰ੍ਹਾਂ ਉੱਤਰ ਤੇ ਸਾਨੂੰ ਵੀ ਬੜੇ ਬੜੇ ਠੀਕ ਆਉਂਦੇ ਨੇ, ਸੱਚ ਬੋਲਣਾ ਚਾਹੀਦਾ ਅਸੀਂ ਸਾਰੇ ਕਹਿੰਦੇ ਹਾਂ, ਇਹ ਪਿੱਛੋਂ ਪੜ੍ਹੇ ਹੋਏ ਨੇ ਉੱਤਰ ਮਾਲਾ ਵਿੱਚੋਂ, ਅਸੀਂ ਕੱਢੇ ਨਹੀਂ ਆਪਣੀ ਜ਼ਿੰਦਗੀ ਵਿੱਚੋਂ। ਅਸੀਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਦੂਸਰਿਆਂ ਨੂੰ ਸੁਣਾ ਦਿੰਦੇ ਹਾਂ, ਇਸ ਤਰ੍ਹਾਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਇਹ ਸਾਰੇ ਪੜ੍ਹੇ ਹੋਏ ਉੱਤਰ ਨੇ, ਕੱਢੇ ਹੋਏ ਨਹੀਂ, ਬੜਾ ਫਰਕ ਹੈ। ਪੜ੍ਹੇ ਹੋਏ ਨੇ ਉੱਤਰ ਮਾਲਾ ਵਿੱਚੋਂ, ਉਹ ਕਹਿ ਦਿੰਦੇ ਹਾਂ ਜੀ ਇਹ ਅਰਥ ਨੇ ਇਸ ਸ਼ਬਦ ਦੇ, ਇਹ ਸਾਖ ਇਸ ਤਰ੍ਹਾਂ ਹੈ ਜੀ, ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਹਾ ਸੀ, ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਇਹ ਸਾਰੇ ਉੱਤਰ ਨੇ ਅਸੀਂ ਸਿੱਖ ਲਏ, ਕਮਾਏ ਨਹੀਂ, ਜਿਨ੍ਹਾਂ ਨੇ ਮਿਹਨਤ ਕਰਕੇ ਕਮਾ ਕੇ ਆਪ ਵਿੱਚੋਂ ਸਵਾਲ ਦੇ ਵਿੱਚੋਂ ਜਵਾਬ ਕੱਢਿਆ, ਉਹਨਾਂ ਦੇ ਸਵਾਲ ਠੀਕ ਨਿਕਲੇ, ਪਰਖੇ ਗਏ ਉਹਦੇ ਘਰ ਦੇ ਵਿੱਚ, ਉਹਨਾਂ ਦੇ ਸਵਾਲ ਠੀਕ ਨਿਕਲੇ, ਉਹ ਪਾਸ ਹੋ ਗਏ, ਉਹ ਪ੍ਰਵਾਨ ਹੋ ਗਏ। ਦੂਸਰੇ ਆਪਾਂ ਸਾਰੇ ਨਕਲੀ ਉੱਤਰਾਂ ਵਾਲੇ ਫੇਲ ਹਾਂ। ਇਸ ਕਰਕੇ ਧਰਮ ਨੂੰ ਸਿਰਫ ਗੱਲਾਂ ਵਿੱਚ ਨਹੀਂ ਸਿੱਖ ਲੈਣਾ ਚਾਹੀਦਾ, ਉਹਨੂੰ ਕਰਕੇ ਵੇਖਣਾ ਚਾਹੀਦਾ, ਹੁੰਦਾ ਵੀ ਕਿ ਨਹੀਂ, ਇਸ ਦਾ ਕਮਾ ਕੇ ਵੇਖਣਾ ਚਾਹੀਦਾ। ਤਾਂ ਚਾਰ ਪਦਾਰਥ ਜਦੋਂ ਇਹਨਾਂ ਵਿੱਚੋਂ ਧਰਮ ਵੀ ਪਹਿਲਾਂ ਆਪਾਂ ਸਾਧੂਆਂ ਕੋਲੋਂ ਮੰਗਿਆ ਰੱਬ ਦੇ ਪਿਆਰਿਆਂ ਤੋਂ, ਫਿਰ ਅਰਥ ਮੰਗ ਲਿਆ ਵੀ ਸਾਡੀ ਜ਼ਿੰਦਗੀ ਦਾ ਅਰਥ ਕੀ ਹੈ, ਤਾਂ ਉਹਨਾਂ ਨੇ ਅਰਥ, ਕਿਉਂਕਿ ਉਹ ਤੇ ਆਈ ਇਸ ਵਾਸਤੇ ਨੇ, ਉਹ ਆਪਣਾ ਅਰਥ ਦੱਸ ਦਿੰਦੇ ਨੇ ਆਦਮੀ ਨੂੰ, ਉਹ ਕੰਮ ਕਰ ਦਿੰਦੇ ਨੇ, ਜੇ ਕੋਈ ਚਾਹੇ ਤਾਂ ਉਹ ਕਿਹੜਾ ਅਰਥ ਦੱਸਦੇ ਨੇ, ਉਹਨਾਂ ਦੀ ਡਿਊਟੀ ਕੀ ਲੱਗੀ ਹੋਈ ਹੈ, ਸਾਧੂ ਦੀ ਕੀ ਡਿਊਟੀ, ਗੁਰਮੁਖਾਂ ਦੀ ਕੀ ਡਿਊਟੀ ਹੈ, ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਾਈ ਹੈ, ਉਹਨਾਂ ਦਾ ਕੰਮ ਇੱਕੋ ਕਿ ਜਨ ਆਵਣ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੇ ਨਾਉ। ਸਾਧੂ ਹੋਵੇ, ਜੇ ਸਾਧੂ ਕੋਲ ਬੈਠਿਆਂ ਰੱਬ ਚੇਤੇ ਨਹੀਂ ਆਇਆ ਤੇ ਉਹਨੂੰ ਟੈਸਟ ਕਰਾਉਣਾ ਚਾਹੀਦਾ, ਵਿੱਚ ਕਮੀ ਰਹਿ ਗਈ, ਕੱਚਾਪਣ ਹੈ। ਜੇ ਉਹ ਕੋਲ ਬੈਠਿਆਂ ਹੋਰ ਕੁਝ ਚੇਤਾ ਆਈ ਜਾਂਦਾ, ਹੋਰ ਕੁਝ ਯਾਦ ਆਈ ਜਾਂਦਾ, ਨੁਕਸ ਹੈ ਕਿਤੇ। ਉਹਦੀ ਨਿਸ਼ਾਨੀ ਇਹ ਹੈ ਜਿਹਨੂੰ ਸਾਹਿਬ ਕਹਿੰਦੇ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, जन आवन का एह सुवाओ जन कै संग चित आवै नाओ। ओदे कोल नाम चेत आवेगा होर कुछ चेते नहीं आएगा। ए ओदी सब तो वड्डी निशानी गुरु ग्रंथ साहिब जी ने दसी तां उहने अर्थ दस दिता भी जुड़ना है, जुड़ना है अर्थ। सिर्फ ए कह देना भी रब नाल जुड़ो ए नकली उत्तर है। कमाई करके ते अरदास करके जुड़ना असली, जदो जुड़ गया फिर पता लगा की है। इस करके कई बार असी कह देने गल कर दी दी, गल नाल संपूर्णता नहीं हुंदी जिन्ना चिर उन्हूं कमाउंदे नहीं। तां जिन्हूं अर्थ धर्म मिल गया उन्हूं जिंदगी दा अर्थ लब गया। अर्थ की है? जुड़ना अर्थ है। उत्थे पहुंच गया, जुड़ ही गया, उत्तर निकल आया। ते जदों जुड़ गया फिर काम दी प्राप्ति हो गई, इच्छा पूरी हो गई। जिन इच्छा सब उजाइयां, काम भी चौथा तीसरा पदार्थ मिल गया। ते जदों ये तिने हो गए धर्म अर्थ काम ते मोक्ष, तां फिर सिट्टा है वह अपने आप सदा ही रहिंदा है। मोक्ष कोई पदार्थ नहीं, वैसे वह अवस्था है, वह बनी रहिंदी निरंतर। बंदे दा जिहड़ा बुनियादी साडा सुभा है वह मुक्ति है। मुक्ति लभनी नहीं पैंदी, बंदे दा सुभा है जदों उहदे विच टिक जाए असी सब कुछ कर लिया ते मुक्ति आप ही आ गई। मुक्ति दा अर्थ बेपरवाही, ना दुख दी ना सुख दी ना इज्जत दी ना होर किसी चीज, ना किसी चीज की पकड़ नहीं रही, उन्हूं कहिंदे मुक्ति आ गई। इस करके साहब कहिंदे चार पदार्थ जे को मंगे, जे कोई अपनी जिंदगी विच चार पदार्थ मंगे उन्हूं की करना चाहिदा। साहब कहिंदे साध जना की सेवा लागे। साध जना इत्थे बहुवचन है, बहुते साधु, उना दी सेवा करे, गुरमुखां दी सेवा करे। सेवा दा मतलब भावना रखे, हर प्रकार दी सेवा करे। फिर अगे दूसरी गल कही कहिंदे जे को अपना दुख मिटावै हर हर नाम हृदय सद गावै। जीवन क्योंकि दो चीजां दा मिलके बनिया, दुख और सुख दो रहणगे विच, नहीं ते जिंदगी चलदी नहीं। जेड़े दुख सुख तो पार गए हो गए उन्हां दी जिंदगी पढ़ के वेखो। जेड़े रब नाल जुड़ गए शरीर तां फिर उन्हां दा वैसे ही रहिंदा, इक नाल खिची फिरदे उस। जे संसारक पद्धर ते जिउणा है ते उत्थे जे सुख लैणा है ते दुख नाल आएगा जरूर, उहदे नाल ही लगा होया। असीं ये नहीं कह सकते भी रुख लाउणा है ते छां नहीं होनी चाहीदी। छां ते आउणी, फिर छां नाल संबंधित रुख है, रुख नाल छां जुड़ी हुई है, दोवें चीजां संबंध रखदियां। पर कई बारी की हुंदा कि दुख ज्यादा हो जांदा, ख्याल रखना। थोड़ा जिहा दुख जिंदगी दा समाधान है, उहदी जरूरत है। पर की हुंदा कई बारी असीं जिंदगी विच इस तरह चल जाने आ जां इस तरह वापर जांदा है कि दुख सहन तो बहर हो जाता, ओनू फिर हटाने की गल की गुरबाणी विच जरूरी है। वो ठीक नहीं, असी वैसे ही कहे जे जे दुख दारू है जे तुसी एदे विच ही करो, ये गल्लां इन्हें साध संग जो आए उदो पता लगता। दुख हटना चाहिए मनुख, ठीक है। गुरु साहब ने ए जाच दसी हर एक थां ते। सतगुरु कहिंदे एक तरीका लभ, एक पौड़ी जपजी साहब दी बड़ा सोहना सिद्धांत, बड़ा सोहना सूत्र दे दिता। कहन लगे दो कम करी, प्यार नाल सुनी रब दे नाम नू ते एक ख्याल रखी भई उस वेले प्यार होना चाहिदा, खुशी होनी चाहिदी तेरे विच, खुशी विच रहना उदों तू, एवें ना किते मथे ते वट जाए पा के बाणी पढ़न लग। आ तुप तुसी पढ़दे हो ना, नानक भगता सदा विगास सुनिया दुख पाप का नास। विगास दा अर्थ है खुशी। कहिंदे जदों तू सुनना है खुशी नाल सुनना, जदों तू जपना है खुशी नाल जपना, भावे बाहरों ही बना का मुद्रा ही बना, भावे घटो घट साडा कोई दोस्त मित्र आ जाए, भावे घर विच किन्ना दुख होवे, बंदा लड़िया झगड़िया होवे ਤਾਂ ਮੱਥੇ ਤੇ ਵੱਟ ਪਏ ਹੁੰਦੇ ਨੇ, ਗੇਟ ਖੋਲਦਿਆਂ ਸਾਰ ਹਾਂ ਜੀ ਕਿਵੇਂ ਆਏ ਹੋ, ਪੂਰਾ ਹੱਸ ਕੇ ਵਿਖਾਉਂਦਾ ਹੈ, ਦੁੱਖ ਨਹੀਂ ਉਸ ਨੂੰ ਵਿਖਾਉਂਦਾ। ਸੰਸਾਰੀ ਨੂੰ ਸਾਰਾ ਦੁੱਖ ਭੁਲਾ ਕੇ ਹੱਸ ਕੇ ਦਿਖਾ ਦਿੰਦਾ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਾ ਸਾਰੇ ਦੁੱਖ ਇਕੱਠੇ ਕਰਕੇ ਮੂੰਹ ਇਸ ਤਰ੍ਹਾਂ ਬਣਾ ਲੈਂਦਾ। ਸਤਿਗੁਰੂ ਕਹਿੰਦੇ ਵੀ ਮੇਰੇ ਕੋਲ ਵੀ ਕਦੀ ਹੱਸ ਕੇ ਆਇਆ, ਇਹ ਵੀ ਇੱਕ ਤਰੀਕਾ ਹੈ। ਭਗਤ ਜੀ ਕਹਿੰਦੇ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਕਦੀ ਖੁਸ਼ ਹੋ ਕੇ ਵੀ ਗੁਰੂ ਕੋਲ ਆਇਆ ਕਰ। ਸਾਰੀ ਉਮਰ ਦੁੱਖ ਹੀ ਨਾ ਸੁਣਾਈ ਜਾ, ਕਦੀ ਇਹ ਵੀ ਕਹਿ ਵੀ ਚਲੋ ਛੱਡੋ ਦੁੱਖਾਂ ਨੂੰ, ਮੈਂ ਵੈਸੇ ਹੀ ਆਇਆ ਇੱਕ ਵਾਰੀ, ਕੋਈ ਨਹੀਂ ਦੁੱਖ ਵੇਖੀ ਜਾਏਗੀ ਜਦੋਂ ਜਿਵੇਂ ਚੱਲੇਗਾ। ਤਾਂ ਜਿਨ੍ਹਾਂ ਨੇ ਖੁਸ਼ੀ ਨਾਲ ਉਹਨੂੰ ਯਾਦ ਕੀਤਾ, ਦੁੱਖਾਂ ਨੂੰ ਭੁਲਾ ਕੇ ਕੀਤਾ, ਕਿਉਂਕਿ ਸਿਮਰਨ ਇੱਕ ਐਸੀ ਕਿਰਿਆ ਉਹਦੇ ਵਿੱਚ ਜਿਹੜੀ ਚੀਜ਼ ਨੂੰ ਅਸੀਂ ਸੋਚ ਵਿੱਚ ਰੱਖ ਕੇ ਕਰਨੇ ਆ, ਖਿਆਲ ਰੱਖਣਾ, ਉਹਦੇ ਵਧਣ ਦੀ ਸੰਭਾਵਨਾ ਹੈ, ਸਭ ਤੋਂ ਵੱਡਾ ਕਾਰਨ ਇਹ। ਸਿਮਰਨ ਇੱਕ ਐਸੀ ਕਿਰਿਆ ਹੈ ਜਿਹੜੀ ਚੀਜ਼ ਨੂੰ ਅਸੀਂ ਸੁਰਤ ਨਾਲ ਬੰਨ ਕੇ ਉਹ ਕਿਰਿਆ ਕਰਾਂਗੇ, ਸਿਮਰਨ ਕਰਾਂਗੇ, ਪਾਠ ਕਰਾਂਗੇ, ਇਹਦੇ ਵਿੱਚ ਖਤਰਾ ਹੈ ਕਿ ਉਹ ਚੀਜ਼ ਵੱਧ ਜਾਏਗੀ, ਜ਼ਿੰਦਗੀ ਵਿੱਚ ਵੱਧ ਸਕਦੀ ਹੈ। ਉਸ ਸਮੇਂ ਇਹ ਭਾਵਨਾ ਲੈ ਕੇ ਕਰਨਾ। ਤਾਂ ਹੀ ਤਾਂ ਕਹਿੰਦੇ ਨੇ ਕਿ ਤੁਸੀਂ ਧਿਆਨ ਕਰੋ, ਇੱਕ ਵਿਧੀ ਹੈ ਕਿ ਤੁਹਾਡਾ ਰੋਗ ਹਟ ਰਿਹਾ ਹੈ। ਸੋਚੋ ਤੁਸੀਂ ਅੰਦਰ ਧਿਆਨ ਵਿੱਚ ਲਿਆਓ ਕਿ ਤੁਸੀਂ ਅਰੋਗ ਹੁੰਦੇ ਜਾ ਰਹੇ ਹੋ, ਤੁਸੀਂ ਠੀਕ ਹੁੰਦੇ ਜਾ ਰਹੇ ਹੋ, ਤੁਹਾਡਾ ਦਰਦ ਹਟਦਾ ਜਾ ਰਿਹਾ। ਇੱਕ ਪੈਥੀ ਹੈ, ਇੱਕ ਤਰੀਕਾ ਹੈ ਰੋਗ ਨੂੰ ਖਤਮ ਕਰਨ ਦਾ। ਇਸ ਤਰ੍ਹਾਂ ਦੇ ਤਰੀਕੇ ਨੇ, ਉਹ ਕਹਿੰਦੇ 15 ਮਿੰਟ ਰੋਜ਼ ਇਕੱਲੇ ਬਹਿ ਕੇ ਸੋਚੋ ਕਿ ਮੈਂ ਠੀਕ ਹਾਂ, ਮੈਂ ਠੀਕ ਹਾਂ, ਦੁਹਰਾਓ, ਬੋਲ ਵੀ ਦਿਓ ਭਾਵੇਂ। ਤਾਂ ਇਹ ਇੱਕ ਪ੍ਰਕਿਰਿਆ। ਸਤਿਗੁਰੂ ਕਹਿੰਦੇ ਕਿ ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਧੈ ਸਦ ਗਾਵੈ, ਤੇ ਗਾਇਆ ਉਦੋਂ ਜਾਂਦਾ ਜਦੋਂ ਬੰਦਾ ਖੁਸ਼ ਹੋਵੇ। ਵੈਸੇ ਤੇ ਗਾਇਆ ਹੀ ਨਹੀਂ ਜਾਂਦਾ, ਦੁੱਖ ਵਿੱਚ ਕੌਣ ਗਾਏਗਾ। ਤਾਂ ਇੱਥੇ ਗਾਉਣ ਦਾ ਇਸ਼ਾਰਾ ਕਰ ਰਹੇ ਨੇ, ਤੂੰ ਗਾ ਉਸ ਨੂੰ। ਗਾਉਣ ਦਾ ਮਤਲਬ ਬੇਪਰਵਾਹ ਹੋ ਕੇ ਗਾ, ਤੇ ਦੁੱਖ ਤਾਂ ਨਿਕਲੇਗਾ ਅੰਦਰੋਂ। ਥੋੜੇ ਚਿਰ ਲਈ ਭੁਲਾ ਕੇ ਗਾ ਉਸ ਨੂੰ, ਤਾਂ ਦੁੱਖ ਅੰਦਰੋਂ ਚਲਾ ਜਾਏਗਾ। ਹਿਰਦੇ ਵਿੱਚ ਗਾ, ਹਿਰਦੇ ਦਾ ਸੰਬੰਧ ਪ੍ਰੇਮ ਨਾਲ ਹੈ। ਗੁਰਬਾਣੀ ਵਿੱਚ ਵਾਰ ਵਾਰ ਮਨ ਦੀ ਵੀ ਗੱਲ ਕੀਤੀ, ਹਿਰਦੇ ਦੀ ਵੀ। ਹਿਰਦੇ ਦਾ ਮਤਲਬ ਇਹ ਹੈ ਜਦੋਂ ਪ੍ਰੇਮ ਨਾਲ ਕੁਝ ਵੀ ਕਰੀਏ ਉਦੋਂ ਹਿਰਦਾ ਹਰਕਤ ਵਿੱਚ ਆਉਂਦਾ, ਉਹ ਕੰਮ ਕਰਦਾ। ਤਾਂ ਪ੍ਰੇਮ ਨਾਲ ਤੇ ਗਾਏ ਨੀ ਕਦੀ, ਮੱਥੇ ਵੱਟ ਪਾ ਕੇ ਕੀਤਾ, ਤੇ ਹਿਰਦਾ ਤਾਂ ਬੰਦ ਹੀ ਪਿਆ ਹੋਇਆ ਸਾਡਾ ਬੜੇ ਚਿਰ ਦਾ। ਇਸ ਕਰਕੇ ਕਹਿੰਦੇ ਜੇ ਦੁੱਖ ਮਿਟਾਉਣਾ ਤਾਂ ਪ੍ਰੇਮ ਨਾਲ ਉਸਨੂੰ ਗਾ, ਔਰ ਹਿਰਦੇ ਦੁਆਰਾ ਗਾ। ਹਰ ਹਰ ਨਾਮ ਰਿਧੈ ਸਦ ਗਾਵੈ। ਇੱਕ ਫਿਰ ਹੋਰ ਬੰਦੇ ਦੀ ਇੱਛਾ ਹੁੰਦੀ ਹੈ, ਵੈਸੇ ਉਹਦੇ ਵਿੱਚ ਕੋਈ ਬਹੁਤੀ ਚੀਜ਼ ਨਹੀਂ ਹੈ, ਆਪਾਂ ਉਹਦੇ ਪਿੱਛੇ ਤੁਰੇ ਫਿਰਨੇ ਹਾਂ। ਕਿਹੜੀ? ਜੇ ਕੋ ਆਪਣੀ ਸ਼ੋਭਾ ਲੋੜੈ, ਸ਼ੋਭਾ ਦੀ ਇੱਛਾ ਹੁੰਦੀ ਮਨੁੱਖ। ਸਤ ਸੰਗਤ, ਮੈਂ ਬੇਨਤੀ ਕਰਾਂ, ਇਹਦੇ ਵਿੱਚ ਉਹਨਾਂ ਚਿਰ ਹੀ ਰਸ ਰਹਿੰਦਾ ਜੇ ਜਿੰਨਾ ਚਿਰ ਨਹੀਂ ਮਿਲਦੀ। ਥੋੜਾ ਜਿਹਾ ਮੇਰਾ ਵੀ ਤਜਰਬਾ ਹੈ। ਸ਼ੋਭਾ ਵਡਿਆਈ ਜਿੰਨਾ, ਵੈਸੇ ਤੇ ਸੰਸਾਰ ਦਾ ਸਾਰਾ ਕੁਝ ਹੀ ਇਸੇ ਤਰ੍ਹਾਂ, ਪਰ ਘੱਟੋ ਘੱਟ ਇਹ ਤਾਂ ਹੈ, ਸ਼ੋਭਾ ਹੋ ਰਹੀ, ਵਡਿਆਈ ਹੋ ਰਹੀ। ਤੁਸੀਂ ਕਦੀ ਖਿਆਲ ਕਰੋ, ਜਿਸ ਬੰਦੇ ਦੇ ਝੰਡੇ ਚੁੱਲਦੇ ਸਾਰੀ ਦੁਨੀਆਂ ਜਾਣਦੀ ਹੈ, ਜਦੋਂ ਇਕੱਲਾ ਬੈਠਦਾ ਆਪਣੇ ਮੰਜੇ ਤੇ, ਇਕੱਲਾ ਹੋ ਜਾਂਦਾ, ਉਹ ਸ਼ੋਭਾ ਉਹਨੂੰ ਕੋਈ ਸੁੱਖ ਨਹੀਂ ਦਿੰਦੀ। ਕਈ ਵਾਰੀ ਉਹ ਸੋਚਦਾ ਵੀ ਇਹ ਵੀ ਉਹ ਜਿਹੜੀ ਸ਼ੋਭਾ ਮੇਰੀ ਹੋ ਰਹੀ, ਮੈਨੂੰ ਉਹਦੇ ਵਿੱਚੋਂ ਕੀ ਮਿਲ ਰਿਹਾ, ਮੈਂ ਤਾਂ ਫਿਰ ਇਕੱਲਾ ਦਾ ਇਕੱਲਾ ਰਹਿ ਗਿਆ। ਉਹੀ ਮੰਜਾ, ਉਹੀ ਪ੍ਰਸ਼ਾਦਾ, ਕਣਕ ਦਾ ਹੀ ਖਾਈ, ਹੋਰ ਤਾਂ ਕੁਝ ਵੀ ਨਹੀਂ। ਉਸੇ ਤਰ੍ਹਾਂ ਦੇ ਮੇਰਾ ਸਰੀਰ ਰਿਹਾ, ਉਹ ਹੀ ਹੈ, ਕੱਖ ਵੀ ਨਹੀਂ ਮਿਲਿਆ। ਸਗੋਂ ਉਹਦੇ ਨਾਲ ਇੱਕ ਚੀਜ਼ ਅੰਦਰੋਂ ਲੈਸ ਹੋ ਸਕਦੀ ਜੇ ਬੰਦਾ ਸੁਚੇਤ ਨਾ ਹੋਏ। ਜੇ ਆਦਮੀ ਉਸ ਨੂੰ ਜਰਨ ਵਿੱਚ ਸਮਰੱਥ ਨਹੀਂ, ਜਾਂ ਉਸ ਨੂੰ ਇਹ ਕਹਿ ਲਈਏ ਅਨਗੌਰ ਨਹੀਂ ਕਰ ਸਕਦਾ, ਉਹਦੇ ਤੋਂ ਬਚ ਨਹੀਂ ਸਕਦਾ, ਤਾਂ ਉਹ ਰਸ ਨੂੰ ਖਾ ਜਾਂਦੀ, ਅੰਦਰੋਂ ਚੂਸ ਜਾਂਦੀ ਹੈ। ਜਿਵੇਂ ਕੋਈ ਲਾਈਟ ਵਾਲੀ ਤਾਰ ਪਾਣੀ ਵਿੱਚ ਡਿੱਗ ਜਾਏ ਤਾਂ ਪਾਣੀ ਉਸ ਨੂੰ ਚੂਸ ਜਾਂਦਾ, ਉਹਦੇ ਕਰੰਟ ਨੂੰ। ਤਾਂ ਵਡਿਆਈ ਇਹ ਕਿਸ ਤਰ੍ਹਾਂ ਦੀ ਚੀਜ਼ ਹੈ? ਉਹ ਆਦਮੀ ਦੇ ਬਣੇ ਹੋਏ ਧਾਰਮਿਕ ਰਸ ਨੂੰ ਚੂਸਦੀ, ਉਹ ਬੇਰਸ ਹੋ ਜਾਂਦਾ ਜੇ ਬਹੁਤਾ ਉਸ ਨੂੰ ਵਰਤਣ ਲੱਗ ਪਏ। ਤਾਂ ਸਤਿਗੁਰੂ ਕਹਿ ਰਹੇ ਨੇ, ਚੱਲ ਜੇ ਤੈਨੂੰ ਚਾਹੀਦੀ ਤਾਂ ਇੱਕ ਕੰਮ ਕਰ ਲੈ। ਉਹਦੇ ਵਿੱਚ ਤਰੀਕਾ ਦੱਸ ਦਿੱਤਾ, ਜੇ ਕੋ ਆਪਣੀ ਸ਼ੋਭਾ ਲੋਰੈ, ਲੋਰੈ ਦਾ ਅਰਥ ਚਾਹੁੰਦਾ ਹੈ, ਸਾਧ ਸੰਗ ਇਹ ਹਉਮੈ ਸ਼ੋਰੈ, ਇਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਹਉਮੈ ਛੱਡਦਾ, ਮੈਂ ਮੇਰੀ ਛੱਡਦਾ, ਆਪਣਾ ਆਪ ਤਿਆਗ ਦੇ, ਇਹ ਔਖਾ ਬਹੁਤ। ਹਉਮੈ ਛੱਡਣ ਦਾ ਮਤਲਬ ਚੰਗੇ ਚੰਗੇ ਸ਼ਬਦ ਨਹੀਂ ਹੁੰਦੇ, ਬੜੇ ਲੋਕ ਨੇ ਬੜੇ ਸੈਂਟੈਂਸ ਬਣਾ ਕੇ ਬੋਲਦੇ ਨੇ, ਬੜੇ ਵਧੀਆ ਵਧੀਆ ਬੋਲਦੇ ਨੇ, ਪਰ ਉਹਨਾਂ ਦੇ ਵਿੱਚ ਇੰਜ ਲੱਗਦਾ ਜਿਵੇਂ ਮੁਰਦੇ ਸ਼ਬਦ, ਬਿਲਕੁਲ ਮਰੇ ਹੋਏ, ਕੋਈ ਸੁਗੰਧੀ ਨਹੀਂ, ਭਾਵੇਂ ਬਣਾਏ ਬੜੇ ਵਧੀਆ ਨੇ, ਪਰ ਕਈ ਲੋਕ ਐਸੇ ਜਿਨ੍ਹਾਂ ਦੇ ਸ਼ਬਦ ਟੁੱਟੇ ਫੁੱਟੇ ਸਿੱਧੇ ਜਾਏ ਦਰ ਉਦਰ ਦੇ, ਐਨ ਧੜਕਦੇ ਪੂਰੇ ਜਿਉਂਦੇ ਸ਼ਬਦ ਹੁੰਦੇ, ਉਹ ਸਿੱਧੇ ਸਾਦੇ ਨੇ। ਹਉਮੈ ਛੱਡਣ ਦਾ ਮਤਲਬ ਹੈ ਕਿ ਇੱਕ ਕੰਮ ਨੂੰ ਲਾਇਆ ਉਹਨੂੰ ਕਿਹਾ ਛੱਡ ਦੇ ਤੂੰ, ਠੀਕ ਨਹੀਂ ਕੀਤਾ, ਵਿੱਚ ਹੀ ਛੁਡਾ ਦਿੱਤਾ, ਦੂਸਰੇ ਨੂੰ ਫਿਰ ਉਹਨੂੰ ਛੁਡਾ ਦਿੱਤਾ। ਇੰਜ ਕਹਿ ਲਓ ਜਿਹਨੂੰ ਕਬੀਰ ਜੀ ਕਹਿੰਦੇ ਨੇ, ਜੋ ਤੋਂ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਸੋ ਹੋਏ, ਗੇਂਦ ਬਣਾ ਦੇ ਆਪਣੇ ਮਨ ਨੂੰ। ਤੁਸੀਂ ਵੇਖਿਆ ਹੋਵੇਗਾ ਜਦੋਂ ਗੇਂਦ ਖੇਡੀ ਜਾਂਦੀ ਹੌਕੀ, ਤੇ ਵਿਚਾਰੀ ਕਦੀ ਇੱਧਰ ਨੂੰ ਭੱਜਦੀ, ਇੱਕ ਇੱਧਰੋਂ ਹਿੱਟ ਦਿੰਦਾ ਉਧਰ ਨੂੰ, ਦੂਸਰਾ ਅੱਗੋ ਹਿੱਟ ਪਿਛਾ ਦੇ ਦਿੰਦਾ ਉਧਰ ਨੂੰ, ਇਸ ਤਰ੍ਹਾਂ ਹਉਮੈ ਮਰਦੀ ਏ, ਹਿੱਟਾਂ ਵੱਜ ਵੱਜ ਕੇ, ਚੋਟਾਂ ਵੱਜ ਵੱਜ ਕੇ ਆਦਮੀ ਨੂੰ ਤੋੜਿਆ ਜਾਂਦਾ ਹੈ। ਤਾਂ ਉਹਨਾਂ ਦੀ ਫਿਰ ਸੋਭਾ ਹੁੰਦੀ, ਕਹਿਣ ਲੱਗੇ ਸਾਧ ਸੰਗ ਇਹ ਹਉਮੈ ਸ਼ੋਰੈ। ਆ ਜਿਹੜੇ ਲੋਕਾਂ ਦੀ ਸੰਸਾਰ ਦੇ ਵਿੱਚ ਆਪਾਂ ਬੜੀ ਵਡਿਆਈ ਵੇਖਦੇ ਹਾਂ ਨਾ, ਕਈ ਵਾਰੀ ਆਪਾਂ ਕਈ ਲੋਕਾਂ ਵਿੱਚ ਇੰਨਾ ਪ੍ਰਭਾਵ ਹੁੰਦਾ ਹੈ, ਉਹਨਾਂ ਨੂੰ ਅਸੀਂ ਸੰਤ ਕਹਿ ਦਿੰਦੇ, ਵੀ ਇੰਨੇ ਲੋਕ ਪ੍ਰਭਾਵ, ਜਿੱਥੇ ਜਾਂਦੇ ਨੇ ਰਸਤੇ ਰੁਕ ਜਾਂਦੇ ਨੇ। ਖਿਆਲ ਰੱਖਣਾ ਕੋਈ ਜ਼ਰੂਰੀ ਨਹੀਂ ਉਹ ਸਾਧੂ ਹੋਵੇ ਅਜੇ ਸੰਤ ਹੋਵੇ, ਪਰ ਉਹਨੇ ਕਿਸੇ ਸਾਧੂ ਦੀ ਸੇਵਾ ਕੀਤੀ ਕਿਤੇ, ਬਸ ਉਹਦੇ ਕਰਕੇ ਵਾਪਰ ਗਿਆ, ਉਹ ਸਾਰਾ ਕੁਝ ਹੋ ਗਿਆ, ਆਪਣੇ ਆਪ ਹੀ ਘੁੰਮਣ ਲੱਗ ਪਿਆ ਸਾਰਾ ਕੁਝ ਉਹਨਾਂ ਦੇ ਚੌਵਾਂ ਪਾਸੇ। ਉਹਦੇ ਵਿੱਚ ਜੇ ਤੇ ਉਹ ਆਦਮੀ ਸੁਚੇਤ ਹੋ ਜਾਏ ਫਿਰ ਤੇ ਉਹ ਜੁੜ ਜਾਂਦਾ, ਨਹੀਂ ਤੇ ਫਿਰ ਉਹ ਫਸ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਸਾਧ ਸੰਗ ਹਉਮੈ ਸ਼ੋਰੈ। ਹਜ਼ੂਰ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ। ਕਈ ਲੋਕਾਂ ਨੂੰ ਇਸ ਜਨਮ ਵਿੱਚ ਇੰਨਾ ਦੁੱਖ ਮਿਲ ਜਾਂਦਾ ਕਿ ਉਹ ਪਰਤ ਕੇ ਜਨਮ ਲੈਣ ਤੋਂ ਸੰਕੋਚ ਕਰਦੇ, ਉਹਦੇ ਤੋਂ ਦੌੜਦੇ ਨੇ। ਇੱਕ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਸੰਸਾਰ ਵਿੱਚੋਂ ਦੁੱਖ ਬਹੁਤਾ ਮਿਲਦਾ ਉਹ ਦੌੜਦੇ ਨੇ, ਇੱਕ ਉਹ ਲੋਕ ਜਿਹੜੇ ਰੱਬ ਨਾਲ ਸਾਂਝ ਪਾ ਪੈਂਦੇ ਨੇ ਉਹਨਾਂ ਨੂੰ ਇਹ ਜਨਮ ਲੱਗਦਾ ਹੀ ਬਿਲਕੁਲ ਫੋਕਾ, ਪੁਰਾਣੀ ਝੋਪੜੀ, ਟੁੱਟੀ ਹੋਈ ਝੋਂਪੜੀ, ਉਹ ਨਵਾਂ ਮਕਾਨ ਉਹਨਾਂ ਨੂੰ ਮਿਲ ਗਿਆ, ਇਸ ਲਈ ਇਹਨੂੰ ਛੱਡਣਾ ਚਾਹੁੰਦੇ, ਪਰਤ ਕੇ ਨਹੀਂ ਉੱਥੇ ਆਉਣਾ ਚਾਹੁੰਦੇ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ। ਉਹ ਗੁਰਮੁਖਾਂ ਦੀ ਸੰਗਤ ਵਿੱਚ ਸ਼ਰਨ ਵਿੱਚ ਰਵੇ ਤਾਂ ਜਨਮ ਮਰਨ ਦਾ ਜਿਹੜਾ ਦੁੱਖ ਹੈ ਖਤਮ ਹੋ ਜਾਂਦਾ। ਇਹ ਚਾਰ ਪ੍ਰਕਾਰ ਦੇ ਲੋਕ ਨੇ, ਇੱਕ ਚਾਰ ਪਦਾਰਥ ਮੰਗ ਲੈ ਰਹੇ ਨੇ, ਇੱਕ ਦੁੱਖ ਮਿਟਾਉਣਾ ਚਾਹੁੰਦੇ ਨੇ, ਇੱਕ ਵਡਿਆਈ ਕਰਾਉਣੀ ਚਾਹੁੰਦੇ ਨੇ, ਤੇ ਇੱਕ ਜਨਮ ਮਰਨ ਕੱਟਣਾ ਚਾਹੁੰਦੇ। ਚਾਰ ਤਰ੍ਹਾਂ ਦੇ ਜਗਿਆਸੂ ਇਹ ਹਨ, ਪਰ ਬਹੁਤ ਘੱਟ ਲੋਕ ਨੇ ਇਹਨਾਂ ਨੂੰ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇਹ ਸਾਧੂਆਂ ਕੋਲੋਂ ਇਹ ਪ੍ਰਾਪਤ ਹੋ ਜਾਏ ਸਭ ਕੁਝ, ਪਰ ਅਖੀਰ ਤੇ ਇੱਕ ਐਸੀ ਸ਼ਖਸੀਅਤ ਦਾ ਨਾਮ ਲੈਂਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਹਨੂੰ ਪਿਆਸ ਬੜੀ ਲੱਗੀ, ਜਿਸ ਨੂੰ ਤ੍ਰੇਹ ਬੜੀ ਲੱਗੀ, ਜੋ ਪਿਆਸਾ ਬੜਾ ਹੈ ਕਿਹਦਾ, ਉਹਦੇ ਵਿੱਚ ਦਿਨ ਰਾਤ ਪਿਆਸ ਲੱਗੀ ਰਹਿੰਦੀ ਰੱਬ ਨੂੰ ਵੇਖਣ ਦੀ, ਉਹਨੂੰ ਮਿਲਣ ਦੀ, ਉਹਦੇ ਦੀਦਾਰ ਕਰਨ ਦੀ। ਸਤਿਗੁਰੂ ਇਹਨੂੰ ਵੀ ਕਿਤੇ ਤੋਰ ਦਿਓਗੇ ਵੀ ਤੂੰ ਵੀ ਇੱਧਰ ਚਲਾ ਜਾ, ਜਿਵੇਂ ਪਹਿਲਿਆਂ ਨੂੰ ਤੋਰਿਆ ਵੀ ਸਾਧੂਆਂ ਕੋਲ ਜਾ, ਕਹਿੰਦੇ ਨਹੀਂ ਇਹਨੂੰ ਨਹੀਂ ਮੈਂ ਭੇਜਣਾ, ਜਿਹਨੂੰ ਰੱਬ ਦੇ ਦਰਸ਼ਨ ਦੀ ਆਸ ਇੱਛਾ ਬਹੁਤੀ ਹੈ, ਇਹਨੂੰ ਕੀ ਕਰੋਗੇ। ਕਹਿਣ ਲੱਗੇ ਇਹਨੂੰ ਆਪਣੇ ਕੋਲ ਰੱਖ ਕੇ ਮੈਂ ਇਹਦੇ ਤੋਂ ਬਲਹਾਰ ਜਾਵਾਂਗਾ। ਇਹ ਸਭ ਤੋਂ ਵੱਡਾ ਜਿਹਨੂੰ ਰੱਬ ਦੇ ਪਿਆਰ ਦਰਸ਼ਨ ਦੀ ਖਿੱਚ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਮੈਂ ਆਪ ਇਹਦੇ ਤੋਂ ਬਲਹਾਰ ਜਾਵਾਂਗਾ। ਪਿਛਲਿਆਂ ਨੂੰ ਸੇਵਕ ਬਣਾਇਆ ਕਿਸੇ ਦੇ, ਤੇ ਇਹਨਾਂ ਦੇ ਇਹਦੇ ਆਪ ਇਹਨਾਂ ਤੋਂ ਬਲਹਾਰ ਜਾਣ ਲੱਗ ਪਏ। ਇਸ ਲਈ ਸਭ ਤੋਂ ਉੱਤਮ ਹੈ ਜਿਹਦੀ ਪਿਆਸ ਰੱਬ ਲਈ। ਰੱਬ ਦੀ ਪਿਆਸ ਹੀ ਕਠਿਨ ਹੈ, ਰੱਬ ਕਠਿਨ ਨਹੀਂ ਹੈ, ਖਿਆਲ ਰੱਖ। ਉਹਨੂੰ ਮਿਲਣਾ ਕਠਿਨ ਨਹੀਂ, ਉਹਦੀ ਪਿਆਸ ਪੈਦਾ ਕਰਨੀ ਕਠਿਨ। ਪਿਆਸਾਂ ਹੋਰ ਬਣੀਆਂ ਨੇ, ਵਿੱਚ ਕਈ ਪ੍ਰਕਾਰ ਦੀ ਸਾਡੀ ਪਿਆਸ ਹੈ, ਇਸ ਕਰਕੇ ਉਹਦੀ ਪਿਆਸ ਮਿਲਣਾ ਕੁਝ ਵੀ ਔਖਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਇੱਕ ਪਲ ਵੀ ਲੱਗ ਸਕਦਾ, ਇੱਕ ਜਨਮ ਵੀ, ਹਜ਼ਾਰਾਂ ਜਨਮ ਵੀ ਲੱਗ ਸਕਦਾ। ਇਹ ਤੇਰੇ ਤੇ ਖੜਾ, ਤੇਰੇ ਤੇ ਖੜਾ, ਤੂੰ ਕਿਵੇਂ ਚੱਲਣਾ ਹੈ। ਇੱਕ ਪਲ ਲਾਉਣਾ ਤਾਂ 100% ਇੱਛਾ ਪਰਮਾਤਮਾ ਦੀ ਹੀ ਬਚੇ, ਹੁਣੇ ਹੋ ਸਕਦਾ ਇਸੇ ਪਲ, ਇਹਦੇ ਤੋਂ ਵੱਧ ਲੱਗੇਗਾ ਹੀ ਨਹੀਂ। ਤਾਂ ਇੱਛਾ ਕਈ ਪ੍ਰਕਾਰ ਦੀਆਂ ਨੇ, ਬਹੁਤੀਆਂ ਨੇ, ਤਾਂ ਫਿਰ ਕਈ ਜਨਮ ਲੱਗ ਸਕਦੇ। ਕੀ ਪਤਾ ਇੱਛਾ ਇਕਾਗਰ ਨਾ ਹੋਵੇ ਤੇ ਮਿਲੇ ਹੀ ਨਾ, ਇਹ ਵੀ ਹੋ ਸਕਦਾ। ਇਹ ਆਦਮੀ ਤੇ ਖੜਾ। ਇੱਛਾਵਾਂ ਹਨ ਕੇਵਲ ਸੰਸਾਰਿਕ ਨਹੀਂ, ਧਾਰਮਿਕ ਬੰਦੇ ਦੀਆਂ ਵੀ, ਧਾਰਮਿਕ ਵੀ ਇੱਛਾਵਾਂ ਨੇ ਬਹੁਤ ਸਾਰੀਆਂ। ਉਹਦੇ ਸ਼ਬਦ ਕਿਸੇ ਚੀਜ਼ ਨੂੰ ਅੰਦਰੋਂ ਪ੍ਰਗਟ ਕਰਦੇ ਨੇ, ਉਹ ਕੁਝ ਬਣਨਾ ਚਾਹੁੰਦਾ ਹੈ। ਇਸ ਕਰਕੇ ਦੋ ਸ਼ਬਦ ਨੇ, ਸੰਤ ਤੇ ਸੰਸਾਰੀ, ਦੋਵਾਂ ਦੇ ਅੱਗੇ ਸੱਸਾ ਲੱਗਦਾ ਹੈ, ਪਰ ਦੋਵਾਂ ਦਾ ਮਾਰਗ ਬੜਾ ਵਿਪਰੀਤ ਵੱਖਰਾ। ਕੀ ਵੱਖਰਾ ਹੈ? ਸਿਰਫ ਇੰਨਾ ਹੀ ਫਰਕ ਕਿ ਸੰਸਾਰੀ ਇਸੇ ਉੱਤੇ ਜ਼ਿੰਦਗੀ ਲਾ ਦਿੰਦਾ, ਮੈਂ ਕਿਤੇ ਖਤਮ ਨਾ ਹੋ ਜਾ, ਮੈਂ ਕੁਝ ਬਣ ਜਾਵਾਂ, ਮੈਂ ਕੁਝ ਬਣ ਜਾਵਾਂ। ਸੰਤ ਇਹਦੇ ਉੱਤੇ ਜ਼ੋਰ ਲਾ ਦਿੰਦਾ, ਮੈਂ ਕਿਵੇਂ ਮਿਟ ਜਾਵਾਂ। ਬਸ ਦੋਵਾਂ ਵਿੱਚ ਇਹ ਹੀ ਫਰਕ ਹੈ। ਇੱਕ ਐਸੇ ਸਾਧਨ ਲੱਭਦਾ ਫਿਰਦਾ, ਮੈਂ ਮਿਟਾਂ, ਮੈਂ ਮਿਟ ਜਾਂ, ਮੈਂ ਮਿਟ ਜਾਂ, ਮੇਰੀ ਹੋਂਦ ਖਤਮ ਹੋ ਜਾ, ਸਰੀਰ ਦੀ ਨਹੀਂ, ਹੰਕਾਰ ਦੀ, ਬਣਨ ਦੀ ਇੱਛਾ ਨਸ਼ਟ ਹੋ ਜਾਏ। ਤੇ ਸੰਸਾਰੀ ਦਿਨ ਰਾਤ ਲਾ ਦਿੰਦਾ, ਮੈਂ ਕੁਝ ਬਣ ਜਾਵਾਂ, ਕੁਝ ਹੋ ਜਾਵਾਂ। ਇਸ ਕਰਕੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਅਗਲੇ ਸ਼ਬਦ ਵਿੱਚ ਸਾਹਿਬ ਕਹਿੰਦੇ, ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਰੇ ਲੋਕਾਂ ਵਿੱਚੋਂ ਉਹ ਮਨੁੱਖ ਪ੍ਰਧਾਨ ਹੋ ਜਾਂਦੇ, ਵਿਸ਼ੇਸ਼ ਹੋ ਜਾਂਦੇ, ਵੱਡੇ ਹੋ ਜਾਂਦੇ। ਕੌਣ? ਕਹਿੰਦੇ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਗੁਰਮੁਖਾਂ ਦੀ ਸੇਵਾ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਅਭਿਮਾਨ, ਹੰਕਾਰ ਖਤਮ ਹੋ ਜਾਂਦਾ ਹੈ, ਉਹ ਸਾਰਿਆਂ ਵਿੱਚੋਂ ਸ੍ਰੇਸ਼ਟ, ਮਹਾਨ ਹੋ ਜਾਂਦੇ ਹਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਆਪਸ ਕੋ ਜੋ ਜਾਣੈ ਨੀਚਾ, ਜਾਣਦਾ ਰਵੇ ਅੰਦਰੋਂ ਹਰ ਸਮੇਂ, ਇਹ ਨਹੀਂ ਵੀ ਕਹਿੰਦਾ ਰਵੇ। ਇੱਥੇ ਇਹ ਨਹੀਂ ਕਿਹਾ ਕਿ ਜੋ ਆਪਣੇ ਆਪ ਨੂੰ ਨੀਵਾਂ ਕਵੇ, ਇਹ ਸ਼ਬਦ ਕੋਈ ਨਹੀਂ ਇੱਥੇ। ਇਸ ਕਰਕੇ ਜਦੋਂ ਆਪਣੀ ਸਟੇਟਮੈਂਟ ਦੇਣੀ ਹੋਵੇ, ਮੈਂ ਕਿਵੇਂ ਦਾ ਹਾਂ, ਉਹ ਸ਼ਬਦਾਂ ਨਾਲ ਸੰਬੰਧਿਤ ਨਹੀਂ ਹੋ ਸਕਦੀ। ਠੀਕ, ਸ਼ਬਦ ਹਮੇਸ਼ਾ ਤਕਰੀਬਨ ਗਲਤ ਨਿਕਲਦੇ। ਅਸੀਂ ਆਪਣੀ ਪਰਿਭਾਸ਼ਾ ਕਰਨੀ ਹੋਵੇ ਤੇ ਸਾਨੂੰ ਅੰਦਰੋਂ ਪਤਾ ਲੱਗਦਾ ਰਹਿੰਦਾ ਅਸੀਂ ਕਿਵੇਂ ਦੇ ਹਾਂ, ਅੰਦਰੋਂ ਪੂਰੇ ਪੂਰੇ ਅੱਖਰ ਸਾਨੂੰ ਦੱਸੀ ਜਾਂਦੇ ਨੇ। ਤਾਂ ਇੱਥੇ ਕਹਿ ਰਹੇ ਨੇ, ਆਪਸ ਕੋ ਜੋ ਜਾਣੈ, ਜੋ ਅੰਦਰ ਜਾਣ ਲਵੇ, ਮਹਿਸੂਸ ਕਰੇ ਕਿ ਮੈਂ ਬਿਲਕੁਲ ਨੀਵਾਂ ਹਾਂ, ਬਿਲਕੁਲ ਨੀਚ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਰੱਬ ਦੇ ਘਰ ਵਿੱਚ ਜਿਉਂ ਹੀ ਉਹ ਪ੍ਰਵੇਸ਼ ਹੋਇਆ, ਸੋ ਗਣੀਆਂ ਸਭ ਤੇ ਉੱਚਾ, ਉਹਦੇ ਘਰ ਵਿੱਚ ਉਹਨੂੰ ਬੜੀ ਵੱਡੀ ਉੱਚਤਾ ਪ੍ਰਾਪਤ ਹੁੰਦੀ ਹੈ। ਫਿਰ ਕਹਿੰਦੇ, ਜਾ ਕਾ ਮਨ ਹੋਏ ਸਗਲ ਕੀ ਰੀਨਾ। ਬੜੇ ਬੜੇ ਸ਼ਬਦ ਤੋਲ ਕੇ ਕਹਿ ਗਏ ਨੇ। ਰੀਨਾ ਦੇ ਅਰਥ ਨੇ ਧੂੜ, ਮਨ ਕਰਕੇ ਸਾਰਿਆਂ ਦੀ ਧੂੜ ਹੋ ਜਾਣਾ। ਇੱਥੇ ਸਰੀਰ ਦਾ ਨਾਂ ਨਹੀਂ ਲਿਆ, ਖਿਆਲ ਰੱਖਣਾ, ਕਿਉਂਕਿ ਬਿਮਾਰੀ ਉੱਥੇ ਲੁਕਦੀ ਜਾ ਕੇ। ਗੁਰੂ ਸਾਹਿਬ ਉਹਨਾਂ ਥਾਵਾਂ ਦਾ ਨਾਂ ਲੈ ਰਹੇ ਨੇ ਜਿੱਥੇ ਹਉਮੈ ਲੁਕ ਜਾਂਦੀ ਜਾ ਕੇ, ਮਨ ਵਿੱਚ ਲੁਕ ਜਾਂਦੀ ਹੈ, ਸਰੀਰ ਤੇ ਧੂੜ ਲੈ ਲੈਂਦਾ ਹੈ, ਸਰੀਰ ਤੇ ਜੋੜਾ ਸਾਫ਼ ਕਰ ਹੀ ਦਿੰਦਾ ਹੈ। ਸਰੀਰ ਚੰਗੀ ਗੱਲ ਹੈ, ਜੋੜੇ ਸਾਫ਼ ਕਰਨੇ ਸੇਵਾ ਹੈ, ਸਰੀਰ ਵੀ ਝੁਕੇ ਕਰੇ, ਪਰ ਇਹ ਕਿਵੇਂ ਦੀ ਸੇਵਾ ਕਿ ਜਿਹਦੇ ਜੋੜੇ ਸਾਫ਼ ਕਰ ਰਿਹਾ, ਸਾਫ਼ ਕਰਦਿਆਂ ਕਰਦਿਆਂ ਉਹ ਆ ਗਿਆ, ਉਹਦੇ ਨਾਲ ਝਗੜਾ ਹੋਇਆ ਸੀ, ਉਹਨੂੰ ਫਤਿਹ ਵੀ ਨਹੀਂ ਬੁਲਾਈ, ਜੋੜੇ ਸਾਫ਼ ਕਰ ਲਏ, ਜੋੜਾ ਵੱਡਾ ਹੋ ਗਿਆ, ਆਦਮੀ ਛੋਟਾ ਹੋ ਗਿਆ। ਔਰ ਜੋੜਾ ਸਾਫ਼ ਕਰਨਾ ਸਵਾਰਥ ਸੀ, ਕਿਉਂਕਿ ਜੋੜੇ ਸਾਫ਼ ਕਰਕੇ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਸੀ। ਲੋਕ ਨਿਮਰਤਾ ਵਾਲੇ ਕੰਮਾਂ ਵਿੱਚੋਂ ਵੀ ਦੂਸਰੇ ਦੀ ਸ਼ਕਤੀ ਖੋਣ ਦੀ ਸੋਚਦੇ ਨੇ ਕਿ ਕਿਸੇ ਦੇ ਗੋਡਿਆਂ ਨੂੰ ਪੈ ਜਾਈਏ, ਕੱਢ ਲਓ ਜਪਜੀ ਸਾਹਿਬ ਦੇ ਵਿੱਚ। ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ, ਇਹ ਵੀ ਇੱਕ ਤਰੀਕਾ ਹੈ। ਮਨ ਦੇ ਪਿੱਛੇ ਕੁਝ ਚੀਜ਼ ਲੁਕੀ ਹੋਈ ਹੈ ਕਿ ਉੱਥੋਂ ਵੀ ਕੁਝ ਨਾ ਕੁਝ ਕਿਸੇ ਵੀ ਤਰੀਕੇ ਨਾਲ, ਦੋਵੇਂ ਕਾਰਜ ਪੂਰੇ ਹੋ ਗਏ, ਨਾਲੇ ਤੇ ਆਪਾਂ ਨਿਮਰਤਾ ਵਾਲੇ ਸਿੱਧ ਹੋ ਗਏ, ਨਾਲੇ ਕਿਸੇ ਕੋਲੋਂ ਕੁਝ ਖੋ ਲਿਆ, ਦੋਵੇਂ ਗੱਲਾਂ ਇਕੱਠੀਆਂ ਹੋ ਗਈਆਂ। ਤਾਂ ਇਹ ਹਨ ਮਨ ਦੇ ਦੋਸ਼ ਜੋ ਬੜੇ ਡੂੰਘੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਰੇਤ ਹੋ ਜਾਏ, ਮਿੱਟੀ ਹੋ ਜਾਏ। ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਚੀਨਾ ਦਾ ਅਰਥ ਹੈ ਜਾਣਨਾ। ਉਸ ਨੇ ਹਰ ਥਾਂ ਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਤੀਤ ਕਰ ਲਿਆ। ਫਿਰ ਇੱਕ ਬੜਾ ਸੁੰਦਰ ਸੂਤਰ ਇਸ ਬਾਣੀ ਵਿੱਚ ਦਿੱਤਾ ਗਿਆ। ਹਜ਼ੂਰ ਕਹਿੰਦੇ ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਇਹ ਬਹੁਤ ਔਖਾ। ਮੈਂ ਸਮਝਣਾ ਇਸ ਪੰਕਤੀ ਨੂੰ ਮਨ ਆਪਣੇ ਤੇ ਬੁਰਾ ਮਿਟਾਨਾ, ਕਿੰਨੇ ਅੱਖਰ ਨੇ ਗਿਣ ਕੇ ਵੇਖਣਾ, ਸਾਢੇ ਚਾਰ ਅੱਖਰ ਨੇ ਸਿਰਫ। ਮੈਂ ਬੇਨਤੀ ਕਰਾਂ ਬੰਦਾ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਸਭ ਕੁਝ ਯਾਤਰਾ ਕਰ ਜਾਏਗਾ, ਪਰ ਇਹਨਾਂ ਸਾਢੇ ਚਾਰ ਅੱਖਰਾਂ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਆਪਣੇ ਮਨ ਵਿੱਚੋਂ ਸਾਰਿਆਂ ਲਈ ਈਰਖਾ ਕੱਢ ਦੇਣੀ ਬਹੁਤ ਔਖਾ ਹੈ, ਬਹੁਤ ਬਰੀਕ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਪਿੱਖ ਹੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਨੂੰ ਮਿੱਤਰ ਜਾਣ ਲੈਣਾ। ਇਹ ਸਮਝਣ ਨਾਲ ਨਹੀਂ ਹੁੰਦਾ, ਖਿਆਲ ਰੱਖ। ਜਿੰਨਾ ਚਿਰ ਬੰਦਾ ਅੰਦਰ ਕਮਾਈ ਕਰਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾ ਲੈਂਦਾ, ਉਹਨਾਂ ਚਿਰ ਵਾਪਰਦਾ ਨਹੀਂ। ਇਹ ਭਾਈ ਘਨੱਈਆ ਜੀ ਦੀ ਦਸ਼ਾ ਹੈ। ਇਹਨੂੰ ਕਹਿੰਦੇ ਨੇ ਸਮ ਦ੍ਰਿਸ਼ਟੀ, ਇਹਨੂੰ ਕਹਿੰਦੇ ਨੇ ਦੇਹੀ ਗੁਪਤ ਬਦੇਹੀ ਦਿਸ਼ਾ। ਇਸ ਅਵਸਥਾ ਵਿੱਚ ਜਦੋਂ ਆਦਮੀ ਚਲਾ ਗਿਆ, ਜਿਹਨੂੰ ਵੇਖਿਆ ਉਹ ਥੋੜਾ ਚਿਰ ਦਿਸੇਗਾ, ਉਹਦੇ ਨੈਣ ਨਕਸ਼ ਗਾਇਬ ਹੋ ਜਾਣਗੇ। ਵੇਖੇਗਾ ਫਲਾਣਾ ਸਿੰਘ ਆ ਗਿਆ, ਜਦੋਂ ਨੇੜੇ ਆਇਆ ਤੇ ਉਹਦਾ ਨੈਣ ਨਕਸ਼ ਦੇਹੀ ਗੁਪਤ ਹੋ ਜਾਏਗੀ, ਸਰੀਰ ਨਹੀਂ ਉਹਨੂੰ ਦਿਸੇਗਾ। ਵਿਦੇਹੀ ਦਿਸੈ, ਵਿਦੇਹੀ ਦਾ ਅਰਥ ਅੰਦਰਲਾ ਦਿਸਣ ਲੱਗ ਪਏਗਾ, ਰੱਬ ਦਿਸਣ ਲੱਗ ਪਏਗਾ। ਮੈਨੂੰ ਕਿਸੇ ਸੱਜਣ ਨੇ ਸਵਾਲ ਕੀਤਾ ਸੀ ਵੀ ਗੁਰਮਤ ਵਿੱਚ ਜਿਹੜੇ ਸਾਧੂ ਨੇ, ਗੁਰਮੁਖ ਨੇ, ਸਾਧੂ ਜਨ ਨੇ, ਉਹ ਜਿੱਥੇ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਲੰਗਰ ਕਿਉਂ ਹੁੰਦਾ ਹੈ, ਔਰ ਧੱਕੇ ਨਾਲ ਕਿਉਂ ਸਿਖਾਉਂਦੇ ਨੇ? ਤੁਸੀਂ ਵੇਖਣਾ ਕਦੀ। ਮੈਂ ਬਹੁਤ ਸਾਰੇ ਸਾਧੂ ਇਸ ਤਰ੍ਹਾਂ ਦੇ ਵੇਖੇ, ਭਾਵੇਂ ਤੁਸੀਂ ਖਾਧਾ ਹੋਇਆ ਪਰ ਖਾਣਾ ਹੀ ਪਏਗਾ, ਜੇ ਨਾ ਖਾਓਗੇ ਤੇ ਨਾਰਾਜ਼ ਹੋ ਜਾਣਗੇ। ਕੀ ਕਾਰਨ ਹੈ, ਕਿਉਂ? ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਮੈਂ ਕਥਾਵਾਚਕ ਬਹੁਤ ਵੱਡਾ, ਇਸ ਕਰਕੇ ਮੈਨੂੰ ਘਿਓ ਬਹੁਤਾ ਪਾ ਕੇ ਦਿੱਤਾ। ਮੈਂ ਕੀਰਤਨੀਆ ਬਹੁਤ ਵੱਡਾ, ਇਸ ਕਰਕੇ ਲੋਈ ਮੈਨੂੰ ਤਾਂ ਵੱਡੀ ਦਿੱਤੀ। ਮੈਂ ਬਹੁਤ ਵੱਡਾ ਹਾਂ ਤਾਂ ਕਰਕੇ ਮੈਨੂੰ ਸਤਿਕਾਰ। ਸਾਧ ਸੰਗਤ, ਉਹ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਰੀਰਾਂ ਤੱਕ ਸੀਮਤ ਨਹੀਂ ਰਹਿ ਜਾਂਦੀਆਂ। ਦੇਹੀ ਗੁਪਤ, ਉਹ ਜਿਹਨੂੰ ਵਹਿੰਦੇ ਨੇ ਉਹਦੀ ਦੇਹ ਨਾਲ ਹੀ ਗਈ ਗੁਪਤ। ਵਿਦੇਹੀ ਦਿਸੈ, ਉਹਦੇ ਅੰਦਰਲਾ ਦਿਸਣ ਲੱਗ ਪੈਂਦਾ, ਉਹਨੂੰ ਵੇਖਣ ਲੱਗ। ਉਹ ਆਪਣੇ ਰੱਬ ਨੂੰ ਖਵਾਉਂਦੇ ਨੇ, ਉਹ ਬੰਦੇ ਨੂੰ ਨਹੀਂ ਖਵਾਉਂਦੇ। ਉਹ ਆਪਣਾ ਪਿਆਰ ਪੂਰਾ ਕਰ ਲੈਂਦੇ ਨੇ, ਉਹ ਕਿਸੇ ਸਿੰਘ ਨੂੰ ਨਹੀਂ ਖਵਾਉਂਦੇ, ਉਹ ਗੁਰੂ ਗੋਬਿੰਦ ਸਿੰਘ ਨੂੰ ਖਵਾ ਲੈਂਦੇ ਨੇ। ਉਹਨਾਂ ਦੀ ਭਾਵਨਾ ਬਹੁਤ ਗਹਿਰੀ ਚਲੀ ਜਾਂਦੀ, ਅਸੀਂ ਤੇ ਆਦਮੀਆਂ ਤੱਕ ਸੀਮਤ ਰਹਿ ਜਾਂਦੇ। ਅਸੀਂ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਹਾਂ ਵੀ ਇਸ ਬੰਦੇ ਨੂੰ ਪੰਗਤ ਵਿੱਚ ਨਹੀਂ ਬਹਿਣ ਦੇਣਾ, ਅਸੀਂ ਵੀ ਲੰਗਰ ਵਾਲੇ ਹਾਂ। ਪਰ ਉਹ ਕੈਸੇ ਲੋਕ ਨੇ, ਬੜਾ ਫਰਕ ਹੈ, ਬਹੁਤ ਵੱਡਾ। ਉਹਨਾਂ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਕਮਾ ਕੇ ਕੀਤਾ। ਤਾਂ ਇਸ ਤਰ੍ਹਾਂ ਦੇ ਲੋਕ ਵੇਖੈ ਸਗਲ ਸ੍ਰਿਸ਼ਟ ਸਾਜਨਾ, ਸਾਰੀ ਸ੍ਰਿਸ਼ਟੀ ਨੂੰ ਸੱਜਣ ਵੇਖ ਲੈਂਦੇ ਨੇ। ਔਰ ਜੇ ਇਸ ਦਸ਼ਾ ਨੂੰ ਪ੍ਰਾਪਤ ਕਰਨਾ ਹੈ ਤੇ ਕਦੀ ਵੀ ਇਹ ਐਲਾਨ ਨਹੀਂ ਕਰਨਾ ਚਾਹੀਦਾ ਜੀ ਮੈਨੂੰ ਤੇ ਸਾਰੇ ਇੱਕੋ ਜਿਹੇ ਨੇ। ਕੋਈ ਨਹੀਂ ਇੱਕੋ ਜਿਹਾ, ਝੂਠ ਹੈ ਸਾਰਾ। ਇੱਕੋ ਜਿਹਾ ਨਹੀਂ ਹਨ ਅਜੇ, ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ, ਇਸ ਕਰਕੇ ਕੰਮ ਵਿੱਚ ਹੀ ਰਹਿ ਜਾਂਦਾ ਹੈ। ਕੰਮ ਹੋਇਆ ਨਹੀਂ, ਅਸੀਂ ਕਹਿ ਦਿੱਤਾ ਮੈਨੂੰ ਸਾਰੇ ਇੱਕੋ ਜਿਹੇ ਲੱਗਦੇ ਨੇ। ਗਲਤ ਹੈ, ਬਿਲਕੁਲ ਨਹੀਂ ਲੱਗਦੇ ਇੱਕੋ ਜਿਹੇ। ਅਜੇ ਜਿਵੇਂ ਦਾ ਆਪਣਾ ਨਿੱਜੀ ਪਰਿਵਾਰ ਲੱਗਦਾ ਦੂਸਰੇ ਨਹੀਂ ਲੱਗਦੇ ਬਿਲਕੁਲ, ਜਿਵੇਂ ਦਾ ਭਰਾ ਲੱਗਦਾ ਦੂਸਰੇ ਨਹੀਂ ਲੱਗਦੇ, ਫਰਕ ਬਹੁਤ ਜ਼ਿਆਦਾ ਹੈ। ਤਾਂ ਜੇ ਅਸੀਂ ਪਹਿਲਾਂ ਹੀ ਕਹਿ ਦਿੱਤਾ ਜੀ ਇੱਕੋ ਜਿਹਾ ਨੇ, ਕੰਮ ਕਿਵੇਂ ਕਰਾਂਗੇ ਇਹਦੇ ਉੱਤੇ? ਇਸ ਕਰਕੇ ਦਵੈਤ ਅਜੇ ਹੈ, ਇਹ ਮੰਨ ਲੈਣਾ ਚਾਹੀਦਾ। ਕੋਈ ਆਦਮੀ ਸੁਣਿਆ ਮੰਨ ਜਾ ਮੇਰੇ ਵਿੱਚ ਹੰਕਾਰ ਨਹੀਂ ਹੈ, ਮੇਰੇ ਵਿੱਚ ਹੰਕਾਰ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਇੱਕ ਸਿੱਖ ਨੂੰ ਪੁੱਛਿਆ ਸੀ, ਬਾਅਦ ਵਿੱਚ ਉਹ ਭਾਈ ਕਮਲੀਆ ਹੋਏ, ਪਹਿਲਾਂ ਭਾਈ ਲੱਖੂ ਸਨ, ਪਹਿਲੇ ਦਿਨ ਆਏ। ਉਹਨਾਂ ਇਹ ਨਹੀਂ ਪੁੱਛਿਆ ਕਿ ਤੂੰ ਮਾੜੇ ਕਰਮ ਕਿਹੜੇ ਕਰਨਾ, ਸ਼ਰਾਬ ਪੀਂਦਾ ਕਿ ਰਿਸ਼ਵਤ ਲੈਂਦਾ ਕਿ ਹੋਰ ਕੁਝ ਕਰਨਾ, ਇਹ ਨਹੀਂ ਪੁੱਛਿਆ ਗੁਰੂ ਅਰਜਨ ਦੇਵ ਜੀ ਨੇ। ਪਹਿਲਾਂ ਇਹ ਪੁੱਛਿਆ ਚੰਗੇ ਕੰਮ ਕਿੰਨੇ ਕਰਨਾ ਹੈ, ਕਿਉਂਕਿ ਜੇ ਬੰਦਾ ਹੰਕਾਰੀ ਹੋਵੇਗਾ ਤੇ ਲਿਸਟ ਕੱਢ ਕੇ ਬੈਠ ਜਾਏਗਾ, ਉੱਥੇ ਜੋੜ ਲਏਗਾ। ਪਰ ਉਹ ਵਿਅਕਤੀ ਐਸਾ ਸੀ, ਉਹਨੇ ਇਕਦਮ ਜਵਾਬ ਦਿੱਤਾ, ਕਹਿਣ ਲੱਗਾ ਇੱਕ ਵੀ ਚੰਗਾ ਨਹੀਂ ਹੈ, ਇੱਕ ਵੀ ਚੰਗਾ ਕੰਮ ਨਹੀਂ। ਇਹ ਦਸ਼ਾ ਸੀ ਵੀ ਇਹਦੇ ਵਿੱਚ ਹੰਕਾਰ ਨਹੀਂ ਹੈ। ਤਾਂ ਇਸ ਤਰ੍ਹਾਂ ਦਾ ਜੋ ਮਨੁੱਖ ਹੈ ਉਹਨੂੰ ਬਹੁਤੀ ਘਾਲਣਾ ਦੀ ਜ਼ਰੂਰਤ ਨਹੀਂ ਪੈਂਦੀ। ਪੇਖ ਹੈ ਸਗਲ ਸ੍ਰਿਸ਼ਟ ਸਾਜਨਾ, ਫਿਰ ਹਜ਼ੂਰ ਕਹਿੰਦੇ ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਸੁਖ ਤੇ ਦੁੱਖ ਜਿਹਨੂੰ ਸਮ ਦਾ ਅਰਥ ਬਰਾਬਰ, ਦ੍ਰਿਸ਼ਟੇਤਾ ਦੇ ਅਰਥ ਨੇ ਪ੍ਰਤੀਤ ਹੋਣ ਲੱਗ ਪੈਂਦੇ। ਨਾ ਗਰੀਬੀ ਨਾ ਅਮੀਰੀ ਇੱਕੋ ਜਿਹੀ ਹੈ, ਜੋ ਚੰਗਾ ਹੈ ਮਾੜਾ ਹੈ ਇਹ ਨਹੀਂ ਵੀ ਉਹ ਦੁੱਖ ਨੂੰ ਹੀ ਪ੍ਰਵਾਨ ਕਰਦਾ, ਇਹ ਨਹੀਂ ਵੀ ਉਹ ਸੁੱਕੀ ਰੋਟੀ ਨੂੰ ਪ੍ਰਵਾਨ ਕਰਦਾ, ਜੇ ਘਿਓ ਵਾਲੀ ਆ ਜਾਏ ਤਾਂ ਵੀ ਉਸ ਤਰ੍ਹਾਂ ਦੀ, ਸੁੱਕੀ ਆ ਗਈ ਤਾਂ ਵੀ ਉਸ ਤਰ੍ਹਾਂ ਦੀ। ਜੇ ਕੱਪੜੇ ਪਾਟੇ ਹੋਏ ਨੇ, ਅਸੀਂ ਕਈ ਵਾਰੀ ਇਹ ਵਿਆਖਿਆ ਕਰ ਦਿੰਦੇ ਹਾਂ ਜੀ ਇਹ ਸਾਧੂ ਕੱਪੜੇ ਪਾਟੇ ਹੋਣ, ਮੈਲੇ ਹੋਣ, ਜੁੱਤੀ ਟੁੱਟੀ ਹੋਵੇ, ਜੋੜਾ ਪਾਇਆ ਹੀ ਨਹੀਂ ਹੁੰਦਾ। ਇੱਕ ਸੱਜਣ ਮੈਨੂੰ ਕਹਿੰਦੇ ਜੀ ਇਹ ਬਹੁਤ ਵੱਡੇ ਸਾਧੂ ਨੇ, ਮੈਂ ਕਿਹਾ ਕਿਉਂ, ਕਹਿੰਦੇ ਜੋੜਾ ਹੀ ਨਹੀਂ ਪਾਉਂਦੇ। ਮੈਂ ਕਿਹਾ ਜੋੜਾ ਤੇ ਚੋਰ ਵੀ ਨਹੀਂ ਪਾਉਂਦੇ, ਕਿਉਂਕਿ ਲੰਘਣ ਲੱਗੇ ਆਵਾਜ਼ ਆਉਂਦੀ ਜੋੜੇ ਨਾਲ, ਬਚਣ ਵਾਸਤੇ ਨਹੀਂ ਪਾਉਂਦੇ। ਇਹ ਕਿਰਿਆ ਹੈ ਜੋੜਾ ਨਾ ਪਾਉਣਾ, ਇੱਕ ਸਰੀਰ ਦਾ ਕੰਮ ਹੈ ਉਹਨਾਂ ਦਾ ਪ੍ਰਵਾਨ, ਜੋੜਾ ਨਾ ਪਾਉਣਾ ਜਿਨ੍ਹਾਂ ਨੂੰ ਜੋੜਾ ਪਾਉਣਾ ਰੱਬ ਦੇ ਪਿਆਰ ਵਿੱਚ ਭੁੱਲ ਗਿਆ, ਯਾਦ ਨਹੀਂ ਰਿਹਾ, ਯਾਦ ਵੱਡੀ ਹੋ ਗਈ ਤੇ ਜੋੜਾ ਛੋਟਾ ਰਹਿ ਗਿਆ, ਚੇਤਾ ਨਹੀਂ ਰਿਹਾ, ਲੈ ਗਿਆ, ਗੁਆਚ ਗਿਆ, ਚਲਾ ਗਿਆ। ਇਹ ਹੈ ਜੋੜਾ ਲਾਉਣਾ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਉਹਨਾਂ ਨੇ ਜਵਾਬ ਦਿੱਤਾ 33 ਸਵਈਆਂ ਵਿੱਚ, ਜੇ ਨੰਗੇ ਪੈਰੀ ਰਹਿਣ ਨਾਲ ਰੱਬ ਮਿਲਦਾ ਹੋਵੇ ਤੇ ਬਾਂਦਰਾ ਸਦੀਵ ਪਾਏ ਨੰਗੇ ਹੀ ਫਿਰਤ ਹੈ। ਆ ਜਿਹੜੇ ਬੰਦਰ ਨੇ ਸਾਰੇ ਨੰਗੇ ਪੈਰੀ ਫਿਰਦੇ ਨੇ, ਇਹ ਕੋਈ ਰੱਬ ਨੂੰ ਨਹੀਂ ਮਿਲ ਲੈਂਦੇ। ਹਾਂ ਜੇ ਕੋਈ ਪਿਆਰ ਵਿੱਚ ਨਗਨ ਪੈਰ ਹੋ ਜਾਏ ਤਾਂ ਉਹ ਚੀਜ਼ ਵੱਖਰੀ ਹੈ। ਤਾਂ ਉਹਨਾਂ ਨੂੰ ਜੇ ਇਹ ਨਹੀਂ ਕਿ ਪਾਟੇ ਕੱਪੜਿਆਂ ਵਾਲਾ ਹੀ ਪ੍ਰਵਾਨ ਹੋ ਸਕਦਾ, ਭਾਵੇਂ ਉਹ ਬਾਦਸ਼ਾਹੀ ਜਾਮਾ ਪਾ ਲੈਣ ਤਾਂ ਵੀ ਉਸੇ ਤਰ੍ਹਾਂ ਨੇ, ਭਾਵੇਂ ਉਹ ਪਾਟੇ ਪਾ ਲੈਣ, ਦੁੱਖ ਸੁੱਖ ਜਨ ਸਮ ਦ੍ਰਿਸ਼ਟੇਤਾ। ਇਸੇ ਕਰਕੇ ਉਹਨਾਂ ਨੂੰ ਨਾਨਕ ਪਾਪ ਪੁੰਨ ਨਹੀਂ ਲੇਪਾ, ਨਾ ਉਹਨਾਂ ਨੂੰ ਕਿਸੇ ਚੀਜ਼ ਨੂੰ ਅੰਗੀਕਾਰ ਕਰਨ ਵਿੱਚ ਪਾਪ ਲੱਗਦਾ, ਭਾਵੇਂ ਉਹ ਚਮਕਣੇ ਵਸਤਰ ਪਾ ਲੈਣ, ਚੰਗਾ ਖਾ ਲੈਣ, ਵਧੀਆ ਚੀਜ਼ਾਂ ਵਰਤ ਲੈਣ, ਤਾਂ ਅਸੀਂ ਉਹਨਾਂ ਨੂੰ ਵਰਤ ਕੇ ਪਾਪੀ ਹੋ ਜਾਂਦੇ ਹਾਂ, ਕਿਉਂਕਿ ਉਹਨਾਂ ਨੂੰ ਪਾ ਕੇ ਅਸੀਂ ਉਹਨਾਂ ਨਾਲ ਜੁੜ ਜਾਂਦੇ ਹਾਂ, ਉਹਨਾਂ ਨੂੰ ਆਪਣਾ ਸਮਝ ਲੈਂਦੇ, ਉਹ ਪਾਪ ਹੋ ਜਾਂਦਾ। ਉਹਨਾਂ ਨੂੰ ਪਾਪ ਨਹੀਂ, ਕਿਉਂਕਿ ਉਹਨਾਂ ਚੀਜ਼ਾਂ ਨਾਲ ਸੰਬੰਧਿਤ ਹੀ ਨਹੀਂ ਹੁੰਦੇ, ਨਾ ਉਹਨਾਂ ਨੂੰ ਪੁੰਨ ਹੈ, ਨਾ ਉਹ ਪੁੰਨ ਵਿੱਚ ਬੱਝਦੇ ਨੇ। ਕਿਉਂਕਿ ਖਿਆਲ ਰੱਖਣਾ, ਜਿੱਥੇ ਪਾਪ ਨਾਲ ਬੰਦਾ ਬੱਝਦਾ ਪੁੰਨ ਨਾਲ ਵੀ ਬੱਝ ਜਾਂਦਾ ਹੈ, ਪੁੰਨ ਨਾਲ ਵੀ ਬੱਝਦਾ, ਉਹ ਪੁੰਨ ਵਿੱਚ ਵੀ ਨਹੀਂ ਬੱਝਦੇ। ਪੁੰਨ ਦਾ ਅਰਥ, ਜੇ ਕੋਈ ਗਰੀਬੀ ਦਾਵਾ ਆ ਗਿਆ ਜਾਂ ਕੋਈ ਪੁੰਨ ਕੀਤਾ, ਕੋਈ ਕਰਮ ਕੀਤਾ ਧਰਮ ਦਾ, ਉਹ ਪੁੰਨ ਹੋ ਗਿਆ, ਉਹਦੇ ਨਾਲ ਵੀ ਨਹੀਂ ਬੱਝਦੇ। ਨਾਨਕ ਪਾਪ ਪੁੰਨ ਨਹੀਂ, ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਅਗਲੇ ਪਦੇ ਵਿੱਚ ਸਾਹਿਬ ਕਹਿੰਦੇ ਨਿਰਧਨ ਕਉ ਧਨ ਤੇ ਰੋ ਨਾਉ, ਜਿਹੜਾ ਨਾਮ ਨਾਲ ਜੁੜਿਆ ਹੋਇਆ ਮਨੁੱਖ ਹੈ, ਨਾਮ ਉਹਦੇ ਤੇ ਇਸ ਤਰ੍ਹਾਂ ਅਸਰ ਕਰਕੇ ਰੱਖਦਾ ਜਿਵੇਂ ਉਹ ਕਰੋੜਪਤੀ ਹੋਵੇ, ਪਰਵਾਹ ਨਹੀਂ ਕਰਦਾ ਕਿਸੇ, ਝੁਰਦਾ ਨਹੀਂ, ਉਹਦਾ ਚਿਹਰਾ ਨਹੀਂ ਕਦੀ ਝੁਕਦਾ। ਆ ਤੁਸੀਂ ਸੁਣਿਆ ਹੋਵੇਗਾ ਗੁਰੂ ਨਾਨਕ ਦੇਵ ਜੀ ਨੂੰ ਸੱਜਣ ਠੱਗ ਨੇ ਤੁਲੰਬੇ ਦੇ ਵਿੱਚ ਕਿਉਂ ਘਰ ਲੈ ਕੇ ਗਏ ਸਨ, ਕਾਰਨ ਕੀ ਸੀ? ਕਿਉਂਕਿ ਜਿਹੜਾ ਸੱਜਣ ਠੱਗ ਹੈ ਆਮ ਬੰਦੇ ਨੂੰ, ਆਮ ਸਾਧੂ ਨੂੰ ਜਾਂ ਕਿਸੇ ਨੂੰ ਘਰ ਨਹੀਂ ਸੀ ਲਿਆਉਂਦਾ ਯਾਤਰੀ ਨੂੰ, ਉਹ ਪਹਿਲਾਂ ਆਦਮੀ ਦਾ ਚਿਹਰਾ ਵੇਂਦਾ ਸੀ, ਚਿਹਰੇ ਤੋਂ ਕੀ ਪ੍ਰਤੀਤ ਕਰਦਾ ਸੀ। ਤੁਸੀਂ ਵੇਖਿਆ ਹੋਵੇਗਾ ਜਿਸ ਬੰਦੇ ਕੋਲ 4 ਪੈਸੇ ਨੇ ਉਹਦਾ ਚਿਹਰਾ ਥੋੜਾ ਜਿਹਾ ਵੱਖਰਾ ਹੀ ਹੁੰਦਾ, ਥੋੜਾ ਜਿਹਾ ਖਾਂਦਾ ਪੀਂਦਾ ਵਧੀਆ, ਖੂਨ ਚੰਗਾ ਉਹਦੇ ਵਿੱਚ ਬਣਿਆ ਹੁੰਦਾ, ਚੰਗੇ ਫਲ ਫਰੂਟ ਛਕਦਾ, 14-15 ਗ੍ਰਾਮ ਖੂਨ ਹੁੰਦਾ, ਉਹਦੀ ਚਾਲ ਵੀ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੁੰਦੀ ਹੈ, ਕੱਪੜੇ ਵਧੀਆ ਹੁੰਦੇ, ਪਤਾ ਲੱਗ ਜਾਂਦਾ ਵੀ ਇਹਦੀ ਜੇਬ ਵਿੱਚ ਹੈ ਕੁਝ, ਕੁਝ ਜਮ੍ਹਾਂ ਕਰੀ ਫਿਰਦਾ। ਤੇ ਸੱਜਣ ਵੇਖ ਲੈਂਦਾ ਸੀ ਵੀ ਚਿਹਰਾ ਕਿਹਦਾ ਚਮਕਦਾ ਥੋੜਾ ਜਿਹਾ ਜ਼ਿਆਦਾ। ਅੱਗ ਪਾਣੀ ਦੀ ਖੇਡ, ਚਿਹਰਾ ਚਮਕਣ ਥੋੜੀ ਜਿਹੀ ਵੱਧ ਗਈ ਤੇ ਚਮਕ ਗਿਆ, ਥੋੜੀ ਜਿਹੀ ਘੱਟ ਗਈ ਤੇ ਘੱਟ ਹੋ ਗਿਆ। ਇਹ ਵੇਖ ਲੈਂਦਾ ਸੀ ਤੇ ਫਿਰ ਜਿਹਦਾ ਬਹੁਤਾ ਚਮਕਦਾ ਸੀ ਉਹਨੂੰ ਚੰਗੇ ਵਧੀਆ ਕਮਰੇ ਵਿੱਚ ਵਧੀਆ ਚਾਦਰ ਵਿਛਾ ਕੇ ਬਿਠਾਉਂਦਾ ਸੀ। ਤੇ ਜਦੋਂ ਆਏ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ, ਚਿਹਰੇ ਚਮਕਣ ਦੋਵਾਂ ਦੇ, ਦੂਰੋਂ ਚਮਕ ਪਵੇ। ਨਾਲਦਿਆਂ ਨੂੰ ਕਹਿੰਦਾ ਹੈ ਵੀ ਵਪਾਰੀ ਬੜੇ ਵੇਖੇ ਨੇ ਪਰ ਇਹਨਾਂ ਵਰਗਾ ਵਪਾਰੀ ਨਹੀਂ, ਇਹ ਤੇ ਕਰੋੜਾਂ ਪਤੀ ਨਹੀਂ ਅਰਬਾਂ ਪਤੀ ਲੱਗਦੇ ਨੇ। ਵਾਕਈ ਉਹਦਾ ਭੁਲੇਖਾ ਠੀਕ ਸੀ। ਨਾਲਦਿਆਂ ਨੂੰ ਕਹਿੰਦੇ ਵੀ ਇਹਨਾਂ ਨੂੰ ਸਭ ਤੋਂ ਵਧੀਆ ਸਹੂਲਤ, ਉਹਨਾਂ ਕਿਹਾ ਕਿਉਂ? ਕਹਿੰਦੇ ਚਿਹਰੇ ਵੇਖੋ ਕਿਵੇਂ ਚਮਕਦੇ ਨੇ। ਵਾਕਈ ਹੀ ਮਨੁੱਖ ਦੇ ਅੰਦਰ ਕੋਈ ਐਸਾ ਕੇਂਦਰ ਹੈ ਜਿੱਥੋਂ ਉਹਦੇ ਸਰੀਰ ਨੂੰ ਵੀ ਤਾਕਤ ਮਿਲ ਸਕਦੀ, ਉਥੋਂ ਉਹਨੂੰ ਜਿਹਨੂੰ ਭਗਤ ਜੀ ਕਹਿੰਦੇ ਸੱਤਰ ਦੋਏ ਭਰੇ ਅੰਮ੍ਰਿਤਸਰ ਵਿਖ ਕੋ ਮਾਰ ਕਢਾਵੋ। ਤਾਂ ਉਹਨੇ ਕਿਹਾ ਬਹੁਤ ਹੀ ਚਮਕ ਦਮਕ ਵਾਲੇ ਲੱਗਦੇ, ਇਹਨਾਂ ਨੂੰ ਚੰਗੇ ਕਮਰੇ ਵਿੱਚ ਨਿਵਾਸ ਦਿਓ, ਚੰਗੇ ਕਮਰੇ ਵਿੱਚ ਨਿਵਾਸ ਵਧੀਆ, ਚੌਵਾਂ ਪਾਸੇ ਫੁੱਲ ਲਮਕਦੇ ਨੇ, ਸਾਧ ਸੰਗਤ ਖੁਸ਼ਬੂ ਆਉਂਦੀ ਏ। ਤੇ ਭਾਈ ਮਰਦਾਨਾ ਜੀ ਤੁਰ ਤੁਰ ਕੇ ਵਿਚਾਰੇ ਥੱਕੇ ਹੋਏ ਸਨ, ਬੜੇ ਖੁਸ਼ ਹੋਏ, ਕਹਿਣ ਲੱਗੇ ਮਹਾਰਾਜ ਅਸੀਂ ਸੁਣਿਆ ਅਸੀਂ ਭਗਤੀ ਕਰੀਏ ਤੇ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ, ਲੱਗਦਾ ਆ ਗਈਆਂ ਨੇ ਅੱਜ। ਕਿਉਂ? ਕਹਿੰਦੇ ਕੀ ਗੱਲ, ਇਸ ਤਰ੍ਹਾਂ ਦਾ ਕਮਰਾ ਕਦੀ ਨਹੀਂ ਵੇਖਿਆ। ਹਜ਼ੂਰ ਕਹਿੰਦੇ ਮਰਦਾਨੇ ਆ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਥੋੜਾ ਜਿਹਾ ਬਚ ਕੇ ਰਹੀ, ਇਹ ਜਿਹੜੇ ਫੁੱਲ ਚਮਕਦੇ ਨੇ ਇਹਨਾਂ ਦੇ ਪਿੱਛੇ ਝਾਤੀ ਮਾਰ ਕੇ ਵੇਖ। ਕਹਿੰਦੇ ਨਹੀਂ ਮਹਾਰਾਜ, ਵੈਸੇ ਤੇ ਸਾਨੂੰ ਪੁੱਛਦੇ ਹੀ ਕੋਈ ਨਹੀਂ ਤੇ ਜੇ ਪੁੱਛੇ ਤੇ ਤੁਸੀਂ ਉਲਟ ਹੋ ਜਾਂਦੇ ਹੋ। ਕਹਿੰਦੇ ਬਸ ਇਹੀ ਤੇ ਗੱਲ। ਬੜੇ ਲੋਕ ਕਹਿੰਦੇ ਨੇ ਇਹ ਸੰਤ ਜੀ ਸਾਧੂ ਗਰਮ ਬੜੇ ਹੁੰਦੇ ਨੇ, ਗਰਮ ਉਹਨਾਂ ਨੂੰ ਹੋਣਾ ਹੀ ਪੈਂਦਾ, ਜਿਹੜੇ ਠੰਡੇ ਹੋਏ ਉਹਨਾਂ ਨੂੰ ਦੁਨੀਆਂ ਲੁੱਟ ਕੇ ਲੈ ਗਏ। ਕਹਿੰਦੇ ਮਰਦਾਨੇ ਆ ਸਮੀ ਨਾ। ਕਹਿੰਦੇ ਮਹਾਰਾਜ ਪਹਿਲਾਂ ਤੇ ਕਮਰਾ ਮਿਲੇ ਹੀ ਕਦੀ ਨਹੀਂ, ਰੋੜਾਂ ਤੇ ਰੋਜ਼ ਪਈਦਾ, ਨੀਂਦ ਉੱਥੇ ਨਹੀਂ ਆਉਂਦੀ। ਜੇ ਅੱਜ ਤੁਲਾਈ ਮਿਲੀ ਗਈ ਕਮਾਲ ਹੋ ਗਈ। ਵੈਸੇ ਤੁਸੀਂ ਸ਼ਬਦਾਂ ਵਿੱਚ ਗਾਉਂਦੇ ਹੋ ਵੀ ਨਾਮ ਜਪੀਏ ਤੇ ਬਹੁਤ ਕੁਝ ਮਿਲਦਾ ਹੈ, ਤੇ ਸਾਡੀ ਤੇ ਹਾਲਤ ਹੀ ਵੱਖਰੀ ਬਹੁਤ ਹੋ ਗਈ। ਪਹਿਲਾਂ ਮਿਲਦਾ ਨਹੀਂ ਕੁਝ, ਜੇ ਮਿਲੇ ਤੇ ਵਰਤਨ ਨਹੀਂ ਦਿੰਦੇ। ਸਤਿਗੁਰਾਂ ਨੇ ਪਿਆਰ ਨਾਲ ਆਪਣੇ ਸਿੱਖ ਦੀ ਪਿੱਠ ਤੇ ਹੱਥ ਫੇਰਿਆ। ਕਹਿੰਦੇ ਮਰਦਾਨਿਆਂ ਤੈਨੂੰ ਮੈਂ ਇਸ ਦੁਨੀਆਂ ਦੀਆਂ ਤੁਲਾਈਆਂ ਨਹੀਂ ਦੇਣੀਆਂ, ਤੈਨੂੰ ਮੈਂ ਇਸ ਦੁਨੀਆਂ ਦੇ ਬਹੁਤੇ ਸੁੱਖ ਨਹੀਂ ਦੇਣੇ, ਤੇਰੀ ਡਿਊਟੀ ਹੈ, ਤੇਰਾ ਕੰਮ ਹੈ, ਇੱਥੇ ਤੈਨੂੰ ਜਗਾ ਕੇ ਰੱਖਣਾ, ਇੱਥੇ ਤੂੰ ਕਿਸੇ ਮਿਸ਼ਨ ਵਿੱਚ ਹੈ, ਕਿਸੇ ਕੰਮ ਵਿੱਚ ਹੈ, ਫਿਰ ਤੈਨੂੰ ਪਤਾ ਲੱਗੇਗਾ ਜਦੋਂ ਮੈਂ ਤੈਨੂੰ ਕਈ ਕੁਝ ਦਿਆਂਗਾ। ਚੰਗੇ ਸਨ ਵਿਚਾਰੇ ਭਾਈ ਮਰਦਾਨਾ ਜੀ, ਭੋਲੇ ਸਨ, ਬੱਚਿਆਂ ਵਾਂਗੂ ਗੱਲਾਂ ਵਿੱਚ ਪੂਰੇ ਆ ਜਾਂਦੇ ਸਨ। ਪਿਆਰ ਨਾਲ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇੰਨੇ ਚਿਰ ਨੂੰ ਪਾਣੀ ਗਰਮ ਆ ਗਿਆ ਜੀ, ਪੈਰ ਧੋਵੋ। ਹਜ਼ੂਰ ਕਹਿੰਦੇ ਵੀ ਅਸੀਂ ਪੈਰ ਨਹੀਂ ਧੋਣੇ। ਭੋਜਨ ਬੜਾ ਵਧੀਆ ਆਇਆ, ਸੁਗੰਧੀ ਆਉਂਦੀ ਸੀ। ਭਾਈ ਮਰਦਾਨੇ ਦਾ ਚਿੱਤ ਕਰੇ, ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਨਹੀਂ ਛਕਣ। ਸਤ ਬਚਨ ਮਹਾਰਾਜ, ਭੁੱਖ ਬਹੁਤ ਲੱਗੀ ਪਰ ਗੁਰੂ ਦਾ ਹੁਕਮ, ਭੁੱਖ ਲੱਗੀ ਏ, ਭੋਜਨ ਵੀ ਸਾਦਾ ਹੈ, ਪ੍ਰਸ਼ਾਦਾ ਪਾਣੀ ਏ ਸਿਰਫ, ਕੋਈ ਉੱਥੇ ਮੱਛੀ ਨਹੀਂ ਤਲੀ ਹੋਈ। ਪਰ ਗੁਰੂ ਨੇ ਇਸ਼ਾਰਾ ਕਰ ਦਿੱਤਾ, ਸਿੱਖ ਨੇ ਕਹਿ ਦਿੱਤਾ ਨਹੀਂ ਛਕਣਾ। ਅਸੀਂ ਵੀ ਸਿੱਖ ਹਾਂ, 36 ਪ੍ਰਕਾਰ ਦੇ ਭੋਜਨ ਪਏ ਨੇ, ਜਿੰਨਾ ਚਿਰ ਆਂਡਾ ਮੀਟ ਨਾ ਹੋਵੇ ਤੇ ਅਸੀਂ ਕਹਿੰਦੇ ਹਾਂ ਸਿੱਖ ਨਹੀਂ ਪੂਰੇ ਬਣੇ। ਸਭ ਕੁਝ ਹੁੰਦਿਆਂ ਵੀ ਅਸੀਂ ਸਾਰੇ ਪ੍ਰਬੰਧ ਨੇ ਪਰ ਗੁਰੂ ਦੇ ਹੁਕਮ ਦੀ ਪਰਵਾਹ ਨਹੀਂ। ਉਹ ਕੈਸਾ ਸਿੱਖ ਜਿੰਨਾ ਚਿਰ ਗੁਰੂ ਇਸ਼ਾਰਾ ਨਹੀਂ ਕਰਦਾ ਉਨਾ ਚਿਰ ਰੋਟੀ ਨਹੀਂ ਖਾਣੀ। ਨਹੀਂ ਖਾਧੀ, ਫਿਰ 12 ਵਜੇ ਕੀਰਤਨ ਸ਼ੁਰੂ ਹੋ ਗਿਆ, 12:30 ਵਜੇ। ਸਾਰਾ ਕੀਰਤਨ ਸੱਜਣ ਦੇ ਜੀਵਨ ਦਾ ਸੀ, ਉਹਦੀ ਤਸਵੀਰ ਸੀ, ਕੋਲ ਬੈਠ ਗਿਆ, ਉਹਦੇ ਅੰਦਰ ਦੀ ਸਫਾਈ ਹੋ ਗਈ, ਪਾਣੀ ਬਾਹਰ ਵਹਿ ਗਿਆ ਅੱਖਾਂ ਵਿੱਚ। ਨੇੜੇ ਆਇਆ ਤੇ ਸਤਿਗੁਰਾਂ ਨੇ ਕਿਹਾ ਸੱਜਣ ਬੜੇ ਲੋਕਾਂ ਨੂੰ ਤੂੰ ਲੁੱਟਿਆ, ਸਾਨੂੰ ਵੀ ਲੁੱਟ ਲੈ, ਪਰ ਵੇਖ ਲੈ ਲੁਟੇਰਾ ਕੁਆਲਿਟੀ ਦਾ ਬਣ ਕੇ ਆ, ਜੋ ਮਰਜ਼ੀ ਲੁੱਟ ਲੈ। ਹਾਂ, ਤੈਨੂੰ ਇਸ ਸ਼ਰਤ ਨਾਲ ਕਹਿੰਦੇ ਹਾਂ, ਜਿੰਨਾ ਮਰਜ਼ੀ ਲੁੱਟੇਗਾ ਸਾਡੇ ਕੋਲੋਂ ਘਟਣਾ ਨਹੀਂ। ਤੂੰ ਲੁੱਟਣ ਵਾਲਾ ਬਣ, ਬੜਾ ਕੁਝ ਤੂੰ ਲੁੱਟਿਆ ਹੈ, ਜਿੰਨਾ ਤੋਂ ਤੂੰ ਲੁੱਟਿਆ ਉਹ ਮਾਰੇ ਗਏ ਤੇ ਤੇਰੇ ਪੱਲੇ ਕੱਖ ਨਹੀਂ ਪਿਆ। ਤੂੰ ਸਾਨੂੰ ਲੁੱਟ ਲੈ, ਤੈਨੂੰ ਵੀ ਬਹੁਤ ਕੁਝ ਮਿਲ ਜਾਏਗਾ, ਸਾਡਾ ਵੀ ਕੁਝ ਨਹੀਂ ਜਾਣਾ। ਮਹਾਰਾਜ ਉਹ ਕੀ ਕਹਿਣ ਲੱਗੇ, ਰੱਬ ਦਾ ਪਿਆਰ, ਉਹਦੀ ਯਾਦ। ਫਿਰ ਇਹਨੇ ਪੁੱਛਿਆ, ਮਹਾਰਾਜ ਤੁਹਾਡੇ ਚਿਹਰੇ ਚਮਕਦੇ ਵੇਖ ਕੇ ਤੇ ਮੈਂ ਤੁਹਾਡੇ ਪਿੱਛੇ ਪਿਆ। ਬੰਦੇ ਦਾ ਚਿਹਰਾ ਉਹਦਾ ਚਮਕਦਾ, ਤਾਂ ਇਹ ਮੈਂ ਬੇਨਤੀ ਕਰ ਰਿਹਾ ਸਾਂ। ਸਤਿਗੁਰਾਂ ਨੇ ਉਹਦੇ ਤੇ ਕਿਰਪਾ ਕੀਤੀ, ਤਾਂ ਇੱਥੇ ਕਹਿ ਰਹੇ ਨੇ, ਨਿਰਧਨ ਕਉ ਧਨ ਤੇਰੋ ਨਾਉ। ਇੱਕ ਅੰਦਰ ਐਸਾ ਜਜ਼ਬਾ ਰਹਿੰਦਾ ਉਸ ਮਨੁੱਖ ਦੇ ਕਿ ਉਹਦੇ ਅੱਗੇ ਧਨ ਮਿੱਟੀ ਹੋ ਜਾਂਦਾ ਸੰਸਾਰ ਦਾ। ਨਿਥਾਵੇਂ ਕੋ ਨਾਉ ਤੇਰਾ ਥਾਉ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਏ, ਉਹ ਚਾਹੇ ਨਿਥਾਵਾਂ ਵੀ ਰਹੇ, ਚਾਹੇ ਉਹ ਮਾਛੀਵਾੜੇ ਦੇ ਜੰਗਲ ਵਿੱਚ ਸੁੱਤਾ, ਥਾਂ ਨਹੀਂ ਘਰ ਦੂਰ ਰਹਿ ਗਿਆ, ਫਿਰ ਵੀ ਕਹਿੰਦਾ ਥਾਂ ਬਹੁਤ ਵਧੀਆ ਹੈ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਇਹ ਉਹਦਾ ਥਾਂ ਹੈ। ਨਿਥਾਵੇਂ ਕੋ ਨਾਉ ਤੇਰਾ ਥਾਉ। ਫਿਰ ਕਹਿੰਦੇ, ਨਿਮਾਨੇ ਕਉ ਪ੍ਰਭ ਤੇਰੋ ਮਾਨ। ਐਸੇ ਵਿਅਕਤੀ ਨੂੰ ਮਾਣ ਇੱਜ਼ਤ ਵਡਿਆਈ ਦੀ ਭੁੱਖ ਨਹੀਂ ਬਚਦੀ, ਤੁੱਛ ਸਮਝਦਾ, ਛੋਟੀ ਰਹਿ ਜਾਂਦੀ। ਜਿਹਨੂੰ ਗੁਰੂ ਕੋਲੋਂ ਵਧਾਈਆਂ ਮਿਲਣ, ਸੰਸਾਰ ਦੀਆਂ ਵਧਾਈਆਂ ਪਿੱਛੇ ਕਿਉਂ ਦੌੜਦਾ? ਗੁਰੂ ਅਮਰਦਾਸ ਦੇ ਬਚਨ ਪੜ੍ਹਦੇ ਹੋ ਨਾ ਹਰ ਰੋਜ਼, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਉਹ ਕੀ ਪਰਵਾਹ ਕਰੇ ਫਿਰ ਸੰਸਾਰ ਦੀਆਂ ਵਡਿਆਈਆਂ? ਇਸ ਕਰਕੇ ਉਹਨੂੰ ਮਾਣ ਮਿਲਦਾ ਉਹਦੇ ਘਰ ਵਿੱਚੋਂ। ਹਜ਼ੂਰ ਕਹਿੰਦੇ, ਸਗਲ ਘਟਾਂ ਕਉ ਦੇਵੋ ਦਾਨ। ਇੰਨਾ ਬੇਅੰਤ ਹੈ ਕਿ ਸਾਰੇ ਲੋਕਾਂ ਨੂੰ ਦਾਨ ਦੇਈ ਜਾਂਦਾ, ਬੇਸ਼ਰਤ ਦੇਈ ਜਾਂਦਾ, ਮੁੱਲ ਨਹੀਂ ਲੈਂਦਾ ਵਾਪਸ ਵੀ ਕਿੰਨੇ ਸਵਾਸ ਤੁਹਾਨੂੰ ਦਿੱਤੇ, ਕਿੰਨਾ ਪਾਣੀ ਦਿੱਤਾ, ਵਾਪਸ ਕੁਝ ਨਹੀਂ ਲੈਂਦਾ, ਦਾਨ ਦੇਈ ਜਾਂਦਾ। ਹਜ਼ੂਰ ਕਹਿੰਦੇ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਰੱਬ ਵਿੱਚ ਦੋ ਚੀਜ਼ਾਂ ਨੇ, ਇਹ ਸ਼ਬਦ ਬੜੇ ਪਿਆਰੇ ਨੇ, ਕਰਨ ਤੇ ਕਰਾਵਣ ਹਾਰ, ਬੜੇ ਸੋਹਣੇ ਇਸ਼ਾਰੇ ਕਰਦੇ ਨੇ ਸ਼ਬਦ। ਰੱਬ ਦੋ ਕੰਮ ਕਰ ਸਕਦਾ, ਖੁਦ ਵੀ ਕਰ ਸਕਦਾ ਭਾਵੇਂ ਉਹਦਾ ਸਰੀਰ ਕੋਈ ਨਹੀਂ, ਕੀ ਪਤਾ ਕਿਵੇਂ ਕਰਦਾ, ਕੰਮ ਕਰਨਾ ਹੋਵੇ ਤੇ ਸਿੱਧਾ ਕਰ ਲੈਂਦਾ, ਕਿਸੇ ਨੂੰ ਨਹੀਂ ਲਿਆਉਂਦਾ ਵਿੱਚ, ਪਰ ਉਹ ਆਪ ਘੱਟ ਹੀ ਕਰਦਾ। ਕਰਾਵਣ ਹਾਰ ਜ਼ਿਆਦਾ ਹੈ, ਉਹ ਕਿਸੇ ਨੂੰ ਵਰਤ ਕੇ ਕੰਮ ਕਰ ਦਿੰਦਾ। ਜਿਵੇਂ ਆਪਾਂ ਆਉਂਦੇ ਹਾਂ ਨਾ ਕੋਈ ਗੁਰੂ ਘਰ ਆਉਂਦੇ, ਤੇ ਕਈ ਸੱਜਣ ਕਹਿੰਦੇ ਕੋਈ ਦੁੱਖ ਸੁੱਖ ਹੁੰਦਾ ਤੇ ਆਉਂਦਿਆਂ ਨੂੰ ਸ਼ਬਦ ਲੱਗਾ ਹੁੰਦਾ ਕੀਰਤਨੀਆਂ ਦੇ, ਰਾਗੀਆਂ ਦੇ ਦੁਆਰਾ, ਉਹ ਜਿੰਨਾ ਦੁੱਖ ਹੈ ਉਹਦਾ ਉਹ ਸ਼ਬਦ ਦੁਆਰਾ ਬਾਹਰ ਨਿਕਲ ਜਾਂਦਾ। ਉਹ ਕਹਿੰਦਾ ਤੇ ਸ਼ਬਦ ਹੀ ਮੇਰਾ, ਨਾ ਪੜ੍ਹਨ ਵਾਲੇ ਨੂੰ ਪਤਾ ਵੀ ਇਹ ਕੌਣ ਬੰਦਾ ਤੇ ਕੀ ਗੱਲ, ਪੜ੍ਹਨ ਵਾਲੇ ਨੇ ਪੜ੍ਹ ਦੇ, ਪਰ ਕਿਸੇ ਨੇ ਪੜ੍ਹਾਇਆ। ਕਰਾਵਣ ਹਾਰ, ਉਹ ਕਰ ਰਿਹਾ ਕੰਮ ਕਿਤੇ ਬੈਠ ਕੇ ਪਿੱਛੇ। ਰੱਬ ਕਰ ਵੀ ਸਕਦਾ ਸਿੱਧਾ, ਜੋ ਮਰਜ਼ੀ ਕਰ ਸਕਦਾ, ਕਰਾਵਣ ਹਾਰ, ਆ ਕਿਸੇ ਬੰਦੇ ਨੂੰ ਫੜ ਕੇ ਉਹਦੇ ਵਿੱਚ ਵਰਤ ਜਾਏ, ਉਹਨੂੰ ਪਤਾ ਵੀ ਨਹੀਂ ਲੱਗਦਾ, ਕੰਮ ਕਰਕੇ ਪਾਸੇ ਹੋ ਜਾਂਦਾ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਸਾਰਿਆਂ ਦੇ ਦਿਲਾਂ ਦੀ, ਮਨਾਂ ਦੀ ਹਰ ਇੱਕ ਹਾਲਤ ਨੂੰ ਜਾਣਨ ਵਾਲਾ ਹੈ। ਆਪਣੀ ਗਤ ਮਿਤ ਜਾਣਹੁ ਆਪੇ। ਤੁਸੀਂ ਆਪਣੀ ਸ਼ਕਤੀ ਨੂੰ, ਗਤੀ ਨੂੰ ਔਰ ਮਿਤ ਤਾਕਤ ਨੂੰ ਆਪ ਹੀ ਜਾਣ ਸਕਦੇ ਹੋ ਕਿ ਕਿੰਨੇ ਕੁ ਬੇਅੰਤ ਹੈ। ਆਪਨ ਸੰਗ ਆਪ ਪ੍ਰਭਰਾਤੇ, ਉਹ ਐਸਾ ਹੈ ਵੀ ਉਹ ਆਪਣੇ ਆਪ ਨਾਲ ਆਪ ਹੀ ਰੰਗਿਆ ਰਹਿੰਦਾ, ਕਾਲਾ ਨਹੀਂ ਪੈਂਦਾ। ਜਿਵੇਂ ਇਕੱਲਾ ਆਦਮੀ ਆਪਾਂ ਦੇਖਾਂਗੇ ਦੌੜੇਗਾ ਭੱਜੇਗਾ, ਦੂਸਰੇ ਨੂੰ ਲੱਭਦਾ, ਹੋਰ ਕੁਝ ਨਾ ਲੱਭੇ ਤੇ ਆਪਣੀ ਕੁਰਸੀ ਦੀ ਲੱਤ ਨੂੰ ਪੈਰ ਮਾਰੀ ਜਾਂਦਾ, ਦੂਜਾ ਚਾਹੀਦਾ ਉਸਨੂੰ, ਅਖਬਾਰ ਲੱਭਦਾ, ਰਸਾਲਾ ਲੱਭਦਾ, ਕੰਧ ਖੜਕਾਈ ਜਾਂਦਾ, ਕੁਝ ਨਾ ਕੁਝ ਜ਼ਰੂਰ ਕਰਦਾ। ਆਦਮੀ ਇਕੱਲਾ ਨਹੀਂ ਰਹਿ ਸਕਦਾ, ਦੋ ਸ਼ਖਸੀਅਤਾਂ ਇਕੱਲੀਆਂ ਰਹਿ ਸਕਦੀਆਂ, ਇੱਕ ਰੱਬ, ਇੱਕ ਰੱਬ ਦਾ ਪਿਆਰਾ, ਕਿਉਂਕਿ ਉਹ ਆਪਣੇ ਆਪ ਨਾਲ ਆਪ ਹੀ ਰੰਗੇ ਰਹਿੰਦੇ ਨੇ। ਉਹ ਆਪਣੇ ਆਪ ਨਾਲ ਆਪ ਹੀ ਕੰਮ ਕਰਦੇ ਰਹਿੰਦੇ ਨੇ, ਦੂਸਰੇ ਦੀ ਲੋੜ ਨਹੀਂ ਪੈਂਦੀ। ਇਸ ਲਈ ਕਹਿੰਦੇ ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ। ਇਹ ਉਸਤਤ ਜਿਹੜੀ ਹੈ ਸ਼ੁਰੂਆਤ ਜਿਹੜੀ ਆਪਾਂ ਕਰਨੇ ਆ ਬਾਣੀ ਪੜ੍ਹ ਕੇ ਕੀਰਤਨ ਕਥਾ ਦੁਆਰਾ, ਪਰ ਜਿਹੜਾ ਉਸਤਤ ਦਾ ਅੰਦਰਲਾ ਸਰੂਪ ਹੈ ਨਾ, ਜਿੱਥੇ ਜਾ ਕੇ ਉਸਤਤ ਥਾਂ ਪੈਂਦੀ ਹੈ, ਉਹ ਆਦਮੀ ਖੁਦ ਨਹੀਂ ਕਰ ਸਕਦਾ, ਉਹ ਰੱਬ ਉਹਦੇ ਵਿੱਚ ਵਰਤ ਕੇ ਆਪ ਕਰਾਉਂਦਾ। ਇਹਨੂੰ ਕਹਿ ਰਹੇ ਨੇ ਕਿ ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸੁਕੋਏ। ਹੋਰ ਕੋਈ ਵਿਅਕਤੀ ਜਾਣਦਾ ਨਹੀਂ ਕਿ ਉਹਦੀ ਉਸਤਤ ਅਸਲੀਅਤ ਵਿੱਚ ਕਿਵੇਂ ਕਰੀਦੀ, ਛੋਟੀ ਰਹਿ ਜਾਂਦੀ, ਗਲਤ ਹੋ ਜਾਂਦੀ ਹੈ। ਅਖੀਰ ਵਿੱਚ ਕਹਿੰਦੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ? ਜਾਂ ਇਉਂ ਕਹਿ ਲਈਏ ਛੋਟੇ ਸ਼ਬਦਾਂ ਵਿੱਚ, ਧਰਮੀ ਬੰਦੇ ਨੂੰ ਕੀ ਕਰਨਾ ਚਾਹੀਦਾ? ਜਵਾਬ ਦਿੱਤਾ ਹਰ ਕੋ ਨਾਮ ਜਪ। ਇਹ ਇੱਕ ਕਰਮ ਹੈ, 50% ਧਰਮ ਜਪਣਾ, ਸਾਰਾ ਨਹੀਂ ਇਹ ਖਿਆਲ ਰੱਖਣਾ। ਜਪਦੇ ਤਾਂ ਬੜੇ ਹਾਂ ਅਸੀਂ, ਬਹੁਤ ਸਾਰੇ ਨੇ, ਜਪਦਾ ਤੇ ਕੋਈ ਅੰਤ ਨਹੀਂ। 50% ਧਰਮ ਹੈ ਜਪਣਾ, ਹਰ ਕੋ ਨਾਮ ਜਪ। ਹਾਂ, ਜਪ ਕੇ ਪੱਪੇ ਨੂੰ ਸਿਹਾਰੀ, ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪ ਕੇ ਨਿਰਮਲ ਕਰਮ, ਫਿਰ ਕਰਮ ਵੀ ਨਿਰਮਲ ਕਰੇ। ਇਹਦਾ ਮਤਲਬ ਨਾਮ ਪਹਿਲਾਂ ਚਾਹੀਦਾ, ਕਰਮ ਨਿਰਮਲ ਬਾਅਦ ਵਿੱਚ ਚਾਹੀਦੇ, ਫਿਰ ਉਹ ਕੰਮ ਕਰਦੇ, ਫਿਰ ਉਹ ਥਾਂ ਪੈਂਦੇ ਨੇ ਨਿਰਮਲ ਕਰਮ। ਜੇ ਨਿਰਮਲ ਕਰਮ ਕਰੀ ਜਾਈ, ਹੁਣ ਇਹ ਅਰਥ ਅਸੀਂ ਆਪੋ ਆਪਣੇ ਕੱਢੀ ਜਾਂਦੇ। ਮੈਂ ਸੁਣ ਰਿਹਾ ਸੀ ਜਿਹੜੇ ਜਪਣਾ ਨਹੀਂ ਚਾਹੁੰਦੇ, ਉਹ ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਹੀ ਨਾਮ ਜਪਣਾ, ਉਹ ਇਹ ਕਹੀ ਜਾਂਦੇ ਨੇ। ਇੱਕ ਪੱਖ ਹੈ। ਅੱਜ ਇੱਕ ਹੋਰ ਸੱਜਣ ਮੈਂ ਸੁਣ ਲਿਆ, ਉਹ ਬਹੁਤਾ ਜਪਦੇ ਨੇ, ਉਹ ਕਹਿੰਦੇ ਨਾਮ ਜਪਣਾ ਹੀ ਨਿਰਮਲ ਕਰਮ ਹੈ, ਕੰਮ ਭਾਵੇਂ ਜਿਵੇਂ ਦੇ ਮਰਜ਼ੀ ਕਰੀ। ਇਹ ਗਲਤ ਹੈ। ਹਰ ਕੋ ਨਾਮ ਜਪ 50% ਧਰਮ ਹੈ, ਨਿਰਮਲ ਕਰਮ 50% ਅਗਲੇ ਨੇ, ਤਾਂ ਪੂਰਾ ਕੰਮ ਬਣੇਗਾ। ਹੁਣ ਇਸ ਤਰ੍ਹਾਂ ਅਸੀਂ ਜਪੀ ਗਏ ਤੇ ਦੁਕਾਨ ਖੋਲੀ ਸ਼ਰਾਬ ਦੀ, ਮੈਂ ਹੈਰਾਨ ਹੋ ਗਿਆ। ਵੱਡੇ ਵੱਡੇ ਖਾਨਦਾਨੀ ਲੋਕਾਂ ਦੀਆਂ ਸ਼ਰਾਬ ਦੀਆਂ ਦੁਕਾਨਾਂ, ਖਾਨਦਾਨੀ ਧਰਮੀ ਲੋਕ, ਨਾਂ ਵੱਜਦਾ ਹੈ, ਧਰਮ ਵਿੱਚ ਵੀ ਵੱਜਦਾ ਹੈ ਤੇ ਉੱਥੇ ਦੁਕਾਨ ਤੇ ਵੀ ਨਾਮ ਵੱਜਦਾ ਜੀ, ਉਹਨਾਂ ਦੀ ਦੁਕਾਨ ਹੈ ਜੀ ਉਹਨਾਂ ਦੀ। ਹੁਣ ਇੱਥੇ ਜਪ ਕੀ ਕਰੇਗਾ ਜੇ ਕਰਮ ਹੀ ਨਿਰਮਲ ਨਹੀਂ? ਤੇ ਕੰਮ ਸਿੱਧਾ ਸਾਵਾਂ ਬੰਦਾ ਗਲਤ ਕਰ ਰਿਹਾ, ਸ਼ਰਾਬ ਵੇਚ ਰਿਹਾ ਹੈ, ਝਟਕਈ ਦਾ ਕੰਮ ਕਰ ਰਿਹਾ ਹੈ, ਸਿਰਗਟਾਂ ਜਿਹੜੀਆਂ ਨੇ ਵੇਚੀਆਂ ਜਾ ਰਹੀਆਂ ਨੇ। ਵਿਦੇਸ਼ ਵਿੱਚ ਬੜੇ ਪੈਟਰੋਲ ਪੰਪ ਨੇ ਲੋਕਾਂ ਦੇ, ਬੜੇ ਧਰਮੀ ਬੰਦੇ ਨੇ ਕਈ, ਨਾਲ ਹੀ ਉੱਥੇ ਕੌਫੀ ਦੀ ਕੰਟੀਨ, ਨਾਲ ਸਿਗਰਟਾਂ ਵਿਕਦੀਆਂ ਨੇ। ਇਹ ਕਰਮ ਨਿਰਮਲ ਨਹੀਂ। ਸਤਿਗੁਰੂ ਕਹਿੰਦੇ ਨਾਮ ਵੀ ਜਪ ਤੇ ਨਿਰਮਲ ਕਰਮ ਦੋਵੇਂ। ਸਰਬ ਧਰਮ ਹੈ ਸ੍ਰੇਸ਼ਟ ਕਰਮ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉੱਤਮ ਕਿਰਿਆ। ਕਿਰਿਆਵਾਂ ਕਿਹੜੀਆਂ ਚੰਗੀਆਂ ਨੇ? ਕਿਰਿਆਵਾਂ ਦਾ ਅਰਥ ਜਿਵੇਂ ਆਪਾਂ ਕੋਈ ਵੀ ਧਰਮ ਦਾ ਕੰਮ ਕਰਨੇ ਆ, ਦਾਨ ਕਰਨੇ ਆ, ਛਬੀਲ ਲਾਉਂਦੇ ਆ, ਸਾਧ ਸੰਗ ਦੁਰਮਤ ਮਲਹਿਰਿਆ, ਸਾਧੂਆਂ ਦੀ ਸੰਗਤ ਕਰ ਕਰਕੇ ਮਨ ਵਿੱਚੋਂ ਹੰਕਾਰ ਦੀ ਮਤ ਦੀ ਮੈਲ ਨੂੰ ਕੱਢਣਾ। ਸਗਲ ਉਦਮ ਮੈਂ ਉਦਮ ਭਲਾ, ਸਾਰੇ ਉਦਮ ਕਰਨ ਨਾਲੋਂ ਚੰਗਾ ਉਦਮ ਕਿਹੜਾ? ਜਿਵੇਂ ਆਪਾਂ ਉਦਮ ਕਰਨੇ ਆ, ਕੋਈ ਵੀ ਧਾਰਮਿਕ ਉਪਰਾਲਾ ਕਰਨੇ ਆ, ਸਾਰਿਆਂ ਤੋਂ ਚੰਗਾ ਉਦਮ ਹੈ ਹਰ ਕਾ ਨਾਮ ਜਪੋ ਜੀ ਸਦਾ, ਸਦਾ ਹੀ ਨਿਰੰਤਰ, ਜਿਹਦੇ ਵਿੱਚ ਗਾਇਬ ਨਾ ਪਵੇ, ਜਿਹਦੇ ਵਿੱਚ ਵਿਥ ਨਾ ਪਵੇ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸੋ ਛੂਟੈ ਮਹਾ ਜਾਲ ਤੇ ਜੇ ਗੁਰ ਸ਼ਬਦ ਨਿਰੰਤਰ, ਗਾਇਬ ਨਾ ਪਵੇ, ਵਿਥ ਨਾ ਪਵੇ। ਜਿਵੇਂ ਡਾਕਟਰ ਕਹਿੰਦਾ ਵੀ ਤੂੰ 3 ਟਾਈਮ ਦਵਾਈ ਖਾਣੀ, ਜੇ ਤੂੰ ਵਿੱਚ ਵਾਲਾ ਟਾਈਮ ਛੱਡ ਗਿਆ ਮੇਰੇ ਕੋਲ ਗਰੰਟੀ ਨਹੀਂ ਤੂੰ ਠੀਕ ਹੋ ਜਾਏਗਾ। ਧਰਮ ਸਾਡੇ ਕੋਲ ਹੈ, ਗਾਇਬ ਵਾਲਾ ਧਰਮ ਹੈ, ਅਸੀਂ ਵਿਥਾਂ ਬਹੁਤ ਪਾ ਜਾਂਦੇ ਹਾਂ, ਵਿੱਚ ਫਰਕ ਪੈ ਜਾਂਦਾ, ਉਦੋਂ ਫਿਰ ਉਹ ਜਿਹੜਾ ਪਿਛਲਾ ਕੀਤਾ ਕੰਮ ਉਹ ਵੀ ਨਸ਼ਟ ਹੋ ਜਾਂਦਾ ਸਾਰਾ। ਤਾਂ ਕਹਿੰਦੇ ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਵਿਖਾਣੀ। ਉਹ ਬਾਣੀ ਸਭ ਤੋਂ ਉੱਤਮ ਹੈ ਜਿਸ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਉਸਤਤ ਵਡਿਆਈ ਕੀਤੀ ਜਾਂਦੀ ਹੈ ਰਸਨਾ ਦੁਆਰਾ, ਜਿਵੇਂ ਗੁਰੂ ਕੀ ਬਾਣੀ ਹੈ। ਹਰ ਕੋ ਜਸੁਨ ਰਸਨ ਬਖਾਣੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ। ਸਾਰੇ ਥਾਂ ਧਰਤੀ ਤੇ ਜਿੰਨੇ ਧਾਰਮਿਕ ਅਸਥਾਨ ਨੇ, ਜਿੰਨੇ ਧਾਰਮਿਕ ਲੋਕ ਨੇ, ਉਹਨਾਂ ਵਿੱਚੋਂ ਕਿਹੜੇ ਥਾਂ ਚੰਗੇ ਹਨ? ਜਿਸ ਸਰੀਰ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਜਿੱਥੇ ਨਿਵਾਸ ਕਰਦਾ, ਜਿਹਨੂੰ ਕਬੀਰ ਜੀ ਕਹਿੰਦੇ ਕਉ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਕਾਹਦੇ ਨਾਲ ਬਣੇ ਨੇ? ਨਾਮ ਜਪਣ ਵਾਲਿਆਂ ਕਰਕੇ ਬਣੇ। ਤਾਂ ਐਸੇ ਲੋਕ ਪਰਵਾਨ ਨੇ, ਉਹ ਥਾਂ ਪਵਿੱਤਰ ਨੇ, ਸਤਿਗੁਰੂ ਐਸਾ ਉਪਦੇਸ਼ ਕਰਦੇ ਨੇ। ਆਓ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਮਨ ਆਪਣੇ ਤੇ ਬੁਰਾ ਮਿਟਾਨਾ, 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 ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਸੋ ਇਸ ਢੰਗ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਖਸ਼ਾਂ ਕਰ ਰਹੇ ਨੇ। ਕੱਲ ਦੇ ਦੀਵਾਨ ਵਿੱਚ ਵੀ ਆਪਾਂ ਇਸ ਬਾਣੀ ਦੀ ਵਿਚਾਰ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।